ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੇ, ਜਿਨ ਪੂਰਨ ਪੈਜ ਸਵਾਰੇ। ਗੁਰ ਆਪਣੇ ਬਲਿਹਾਰੇ, ਜਿਨ ਪੂਰਨ ਪੈਜ ਸਵਾਰੇ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤ ਹੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ। ਰਾਹੋ ਪ੍ਰਭ ਆਪਣੇ ਵਰ ਦੀਨੇ, ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁੱਖ ਮਿਟਾਇਆ। ਜਨ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਓ, ਜੇਤਾ ਜੀਓ ਪਿੰਡ ਸਭ ਤੇਰਾ, ਤੋਂ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉਂ ਕਰੀ ਵਖਿਆਨ। ਡੰਡੋਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸੱਠ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਮੁੱਚੀ ਮਾਨਵਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬ ਸਾਂਝਾ ਉਪਦੇਸ਼ ਹੁਕਮ ਰੂਪ ਵਿੱਚ ਬਖਸ਼ਿਸ਼ ਹੋਇਆ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਅੰਦਰ ਔਰ ਅੰਗ 626 ਉੱਪਰ ਸੋਭਾਇਮਾਨ ਹੈ। ਹਜ਼ੂਰ ਦੇ ਇਸ ਬਚਨ ਦੇ ਦੋ ਪਦੇ ਨੇ ਔਰ ਇਹਨਾਂ ਦੋ ਪਦਿਆਂ ਦੇ ਨਾਲ ਹਜ਼ੂਰ ਨੇ ਰਹਾਉ ਦੀਆਂ ਦੋ ਤੁਕਾਂ ਵੀ ਦਰਜ ਕੀਤੀਆਂ ਨੇ। ਅੱਜ ਦੇ ਇਸ ਸ਼ਬਦ ਦਾ ਵਿਚਾਰ ਦਾ ਧੁਰਾ, ਵਿਚਾਰ ਦਾ ਜੋ ਕੇਂਦਰ ਹੈ ਉਹ ਇਹ ਹੈ ਕਿ ਇੱਕ ਤਾਂ ਸਤਿਗੁਰੂ ਤੋਂ ਕੁਰਬਾਨ ਬਲਿਹਾਰ ਵਾਰਨੇ ਸਦਕੜੇ ਜਾਣ ਦੀ ਗੱਲ ਕਰ ਰਹੇ ਨੇ ਕਿ ਆਪਣੇ ਸਤਿਗੁਰੂ ਤੋਂ ਅਸੀਂ ਬਲਿਹਾਰੀ ਹਾਂ। ਕਿਉਂ? ਜਿਸ ਸਤਿਗੁਰੂ ਨੇ ਸਾਡੀ ਪੂਰੀ ਦੀ ਪੂਰੀ ਪੈ ਸਵਾਰ ਦਿੱਤੀ, ਸਾਡੀ ਇੱਜ਼ਤ ਸਾਡੀ ਪੱਤ ਢੱਕ ਲਈ ਹੈ। ਦੂਸਰਾ ਕਿ ਸਤਿਗੁਰੂ ਨੇ ਇੰਨੀ ਇੱਜ਼ਤ ਢੱਕੀ, ਪੱਤ ਢੱਕੀ ਕਿ ਪ੍ਰਭੂ ਦੇ ਦਰ ਤੋਂ ਮਨ ਚਿੰਦੇ ਫਲ ਪ੍ਰਾਪਤ ਕਰਵਾ ਦਿੱਤੇ ਅਤੇ ਹਜ਼ੂਰ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਗੁਰੂ ਦੀ ਮਿਹਰ ਨਾਲ ਅਸੀਂ ਧਿਆਇਆ। ਇਸ ਤੋਂ ਅਗਲੇ ਬਚਨ ਨੇ ਜੋ ਵਿਚਾਰ ਹੋਵੇਗੀ ਕਿ ਇਸ ਸੰਸਾਰ ਵਿੱਚ ਕਰਨ ਕਰਾਵਣ ਪ੍ਰੇਰਨ ਵਾਲਾ ਅਤੇ ਪ੍ਰੇਰਕ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਡਾ ਰਖਵਾਲਾ ਨਹੀਂ। ਤੀਸਰਾ, ਇਸ ਅੰਮ੍ਰਿਤ ਬਚਨ ਵਿੱਚ ਜੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਆਪਣੇ ਪਰਮਾਤਮਾ ਨੇ ਇੰਨਾ ਕੁ ਵਰ ਦਿੱਤਾ, ਇਹ ਬਖਸ਼ਿਸ਼ ਅਸੀਸ ਦੇ ਦਿੱਤੀ ਕਿ ਜਿੰਨੇ ਵੀ ਜੀਵ ਨੇ ਉਹ ਪਰਿਪੂਰਨ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਅਧੀਨ ਹੋ ਗਏ ਅਤੇ ਨਾਲ ਬਚਨ ਕੀਤਾ ਕਿ ਉਸ ਪਰਮਾਤਮਾ ਦੀ ਕਿਰਪਾ ਨਾਲ ਉਸ ਦੇ ਨਾਮ ਨੂੰ ਧਿਆਇਆ ਅਤੇ ਪਰਿਪੂਰਨ ਪਰਮਾਤਮਾ ਨੇ ਹਰ ਸੁੱਖ ਸਾਨੂੰ ਪ੍ਰਦਾਨ ਕਰ ਦਿੱਤਾ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਹੁਕਮ ਦੀ ਵਿਚਾਰ ਤੋਂ ਪਹਿਲਾਂ ਆਪ ਜਿਤਨੇ ਵੀ ਚਾਹੇ ਗੁਰੂ ਅਸਥਾਨ 'ਤੇ ਬੈਠੇ ਭਾਵੇਂ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਣ ਦਾ। ਧੰਨ ਗੁਰੂ ਰਾਮਦਾਸ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਆਪ ਆਪਣੇ ਅੰਮ੍ਰਿਤ ਸ਼ਬਦ ਦੀ ਕਲਾ ਵਰਤਾਓ, ਵਿੱਚ ਵਰਤ ਕੇ ਹਜ਼ੂਰ ਗੁਰੂ ਸ਼ਬਦ ਦੀ ਵਿਚਾਰ ਭਾਵਨਾ ਸ਼ਰਧਾ ਇਕਾਗਰਤਾ ਨਾਲ ਕਰਾ ਲਵੋ। ਬਖਸ਼ੋ ਸਾਧ ਸੰਗਤ ਜੀ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਇਹ ਅੰਮ੍ਰਿਤ ਬਚਨ ਰਾਗ ਸੋਰਠ ਅੰਦਰ ਮਹੱਲਾ ਪੰਜਵਾਂ ਤੋਂ ਭਾਵ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਬਾਲਪਨ ਵਿੱਚ ਹੀ ਨਾਨਾ ਗੁਰੂ ਨੇ ਇਹ ਅਸੀਸ ਬਖਸ਼ ਦਿੱਤੀ ਸੀ ਕਿ ਦੋਇ ਥਾ ਬਾਣੀ ਕਾ ਬੋਇ ਥਾ, ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦਾ ਬਹੁ ਹਿੱਸਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨਾਂ ਦਾ ਹੈ। ਜੇ ਆਪਾਂ 1430 ਅੰਗ ਦੀ ਗੱਲ ਕਰਦੇ ਹਾਂ ਜੋ ਹੁਣ ਅਸੀਂ ਨਿਰਧਾਰਿਤ ਕੀਤੇ ਗਏ ਅੰਗ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਮੁਤਾਬਕ ਤਕਰੀਬਨ 750 ਅੰਗ ਦੇ ਕਰੀਬ ਕੇਵਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਬਣੇਗੀ। ਹਜ਼ੂਰ ਨੇ ਰਾਗ ਸੂਰਠੰਦਰ ਆਪਣੀ ਰਸਨਾ ਤੋਂ ਅੱਜ ਦਾ ਇਹ ਪਵਿੱਤਰ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ।
ਗੁਰ ਆਪਣੇ ਬਲਿਹਾਰੇ,
ਹਜ਼ੂਰ ਆਰੰਭ ਵਿੱਚ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ, ਗੁਰ ਆਪਣੇ ਬਲਿਹਾਰੀ। ਅਰਥ ਬੜੇ ਸਪਸ਼ਟ ਨੇ ਕਿ ਆਪਣੇ ਗੁਰੂ ਤੋਂ ਅਸੀਂ ਬਲਿਹਾਰੀ ਦਾ ਅਰਥ ਇਹ ਕੁਰਬਾਨ ਜਾਂਦੇ ਹਾਂ, ਵਾਰਨੇ ਜਾਂਦੇ ਹਾਂ। ਆਪਣੇ ਗੁਰੂ ਤੋਂ ਅਸੀਂ ਆਪਣੇ ਆਪ ਨੂੰ ਚੌਖਨੀਏ ਕਰਦੇ ਹਾਂ, ਆਪਣੇ ਸਤਿਗੁਰੂ ਤੋਂ ਅਸੀਂ ਬਲਿਹਾਰ ਜਾ ਰਹੇ ਹਾਂ।
ਜਿਨ ਪੂਰਨ ਪੈਜ ਸਵਾਰੇ,
ਕਹਿੰਦੇ ਨੇ ਜਿਸ ਸਤਿਗੁਰੂ ਜੀ ਨੇ ਕਿਰਪਾ ਕਰਕੇ ਪੂਰਨ ਪੈਜ, ਪੈਜ ਦਾ ਅਰਥ ਇੱਜ਼ਤ, ਸਵਾਰੀ ਬਚਾ ਦਿੱਤੀ, ਸਾਡੇ ਉੱਤੇ ਪਰਦੇ ਪਾ ਦਿੱਤੇ, ਜਿਸ ਸਮਰੱਥ ਸਤਿਗੁਰੂ ਨੇ ਕਿਰਪਾ ਕਰਕੇ ਸਾਡੀ ਪੈਜ ਸਵਾਰ ਦਿੱਤੀ, ਇੱਜ਼ਤ ਸਵਾਰ ਦਿੱਤੀ, ਇਹ ਸੋ ਜੈ ਦੀਨ ਦਿਆਲ ਸਤਿਗੁਰੂ ਤੋਂ ਆਪਾਂ ਕੁਰਬਾਨ ਜਾਂਦੇ ਹਾਂ। ਇਹ ਨੇ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਅਤੇ ਦਾਸ ਇਸ ਪਵਿੱਤਰ ਦੋ ਤੁਕਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਹਜ਼ੂਰ ਦੇ ਗੁਰਮਤਿ ਸਿਧਾਂਤ ਵਿੱਚੋਂ ਵਿਸਤਾਰ ਸਹਿਤ ਆਪ ਸੰਗਤ ਦੇ ਸਨਮੁੱਖ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੇਗਾ। ਜਿਸ ਦਿਨ ਆਰੰਭ ਵਿੱਚ ਕਥਾ ਅਰਜ਼ ਕੀਤੀ ਸੀ ਸ਼ੁਰੂਆਤ, ਉਸ ਦਿਨ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 524 ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਦਰਜ ਕੀਤਾ ਹੈ। ਗੁਰਪ੍ਰਸਾਦ ਸ਼ਬਦ ਮੰਗਲ ਕਿਸੇ ਰੂਪ ਵਿੱਚ ਵੀ ਆਵੇ, ਪਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦ ਸ਼ਬਦ ਅਵਸ਼ ਆਇਆ ਹੈ। ਪਰ ਇੱਥੇ ਅੱਜ ਅਰਜ਼ ਹੈ ਗੁਰੂ ਸ਼ਬਦ, ਸਤਿਗੁਰ ਸ਼ਬਦ, ਸਤਿਗੁਰੂ ਸ਼ਬਦ, ਗੁਰਾਂ ਸ਼ਬਦ ਆਦਿਕ ਹਜ਼ੂਰ, ਸਤਿਗੁਰਾਂ ਸ਼ਬਦ ਆਦਿਕ ਹਜ਼ੂਰ ਨੇ ਬਾਣੀ ਵਿੱਚ ਉਚਾਰਨ ਕੀਤੇ। ਉਂਝ ਵੈਸੇ ਗੁਰੂ ਸ਼ਬਦ ਦੇ ਅਰਥ ਬਹੁ ਵਾਰੀ ਆਪਾਂ ਸ਼ਰਵਣ ਕਰ ਚੁੱਕੇ ਹਾਂ। ਇੱਕ ਤਾਂ ਦਾਸ ਬੇਨਤੀ ਕਰੇਗਾ ਕਿ ਇੱਕ ਅੱਖਰੀ ਅਰਥ ਨੇ, ਉਹ ਸ਼ਬਦ ਗੁਰੂ ਸੰਸਕ੍ਰਿਤ ਦੀ ਕਰੀ ਧਾਤੂ 'ਚੋਂ ਪੈਦਾ ਹੋਇਆ, ਦੋ ਅੱਖਰਾਂ ਦੇ ਸਮੇਲ ਨਾਲ ਇਹ ਸ਼ਬਦ ਬਣਿਆ। ਗੁਰੂ, ਗੋ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਹੈ ਚਾਨਣ। ਬੇਨਤੀ ਮੇਰੀ ਸਰਵਣ ਕਰਿਓ, ਪਹਿਲਾਂ ਸਿਰਫ ਜੋ ਅੱਖਰੀ ਅਰਥ ਪ੍ਰਚਲਿਤ ਨੇ ਜੋ ਅਸੀਂ ਕੋਸ਼ ਵਿੱਚੋਂ ਲੱਭਾਂਗੇ ਅਤੇ ਸਾਨੂੰ ਮਿਲਣਗੇ। ਗੋ ਮੀਨਸ ਅੰਧਕਾਰ ਅਤੇ ਰੂਹ ਦਾ ਅਰਥ ਹੈ ਹਨੇਰਾ, ਵਾਹਿਗੁਰੂ ਚਾਨਣ, ਹਨੇਰੇ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲਾ, ਉਸ ਲਈ ਸ਼ਬਦ ਵਰਤਿਆ ਗਿਆ ਗੁਰੂ। ਭਾਈ ਕਾਨ ਸਿੰਘ ਨਾਭਾ ਹੋਣਾ ਨੇ ਇਹਦੇ ਅਰਥ ਕੀਤੇ ਨੇ ਕਿ ਅਗਿਆਨ ਵਿਨਾਸ਼ਕ, ਜਾਂ ਉਂਝ ਇਹ ਵੀ ਸ਼ਬਦ ਹੈ ਗੁਰੂ ਦੇ ਅਰਥ, ਇਹ ਵੀ ਕੋਸ਼ ਵਿੱਚੋਂ ਮਿਲਦੇ ਨੇ, ਖਾ ਜਾਣਾ, ਨਿਗਲ ਜਾਣਾ ਅਤੇ ਸਮਝਾਉਣਾ। ਇਹਦਾ ਭਾਵ ਕਿ ਗੁਰੂ ਅਗਿਆਨਤਾ ਦੇ ਹਨੇਰੇ ਨੂੰ ਨਿਗਲ ਜਾਂਦਾ ਹੈ ਅਤੇ ਸਿੱਖ ਨੂੰ ਰੂਹਾਨੀ ਚਾਨਣ ਵਿੱਚ ਜੀਣ ਦੀ ਦਾਤ ਦੇ ਦਿੰਦਾ ਹੈ। ਸਰਦਾਰ ਕਪੂਰ ਸਿੰਘ ਜੀ ਖੋਣਾ ਨੇ ਬਹੁਤ ਪਹਿਲਾਂ ਇੱਕ ਲੇਖ ਲਿਖਿਆ ਸੀ ਸਿੱਖ ਅਤੇ ਸਿੰਘ, ਉਹਦੇ ਵਿੱਚ ਜਿਹੜੇ ਉਹਨਾਂ ਗੁਰੂ ਅਤੇ ਸਿੱਖ ਦੇ ਅਰਥ ਕੀਤੇ, ਮੈਨੂੰ ਬਹੁਤ ਜ਼ਿਆਦਾ ਉਹਨਾਂ ਦੇ ਅਰਥਾਂ ਨੇ ਪ੍ਰਭਾਵਿਤ ਵੀ ਕੀਤਾ। ਕਿਉਂਕਿ ਜਿਸ ਸੱਜਣ ਦੀ ਇਹ ਮਤ ਸੋਚਿਓ ਆਪਾਂ ਨਾਂ ਕਿਉਂ ਲਿਆ, ਜਿਸ ਦੀ ਖੋਜ ਹੋਵੇ ਉਹਦਾ ਜ਼ਿਕਰ ਕਰਨਾ ਚਾਹੀਦਾ, ਖੋਜ ਕਿਸੇ ਦੀ ਹੋਵੇ ਤਾਂ ਨਾਂ ਆਪਣਾ ਨਹੀਂ ਬਣਾਉਣਾ ਚਾਹੀਦਾ। ਸਰਦਾਰ ਕਪੂਰ ਸਿੰਘ ਜੀ ਖੋਣਾ ਨੇ ਜਦੋਂ ਸਿੱਖ ਅਤੇ ਗੁਰੂ ਦੇ ਅਰਥ ਕੀਤੇ, ਉਹ ਕਹਿੰਦੇ ਨੇ ਆਮ ਤੌਰ 'ਤੇ ਲੋਕ ਕਈ ਵਾਰੀ ਗੁਰੂ ਦੇ ਅਰਥ ਕਰਦੇ ਨੇ ਕਿ ਸਿੱਖਿਆ ਦੇਣ ਵਾਲਾ। ਸ਼ਬਦ ਧਿਆਨ ਨਾਲ ਸੁਣਿਓ, ਗੁਰੂ ਦੇ ਅਰਥ ਕਰਦੇ ਨੇ ਆਚਾਰਿਆ, ਜਿਵੇਂ ਹਿੰਦੂਇਜ਼ਮ 'ਚ ਇਹ ਅਰਥ ਚੱਲਦੇ ਪ੍ਰਚਲਿਤ ਨੇ ਕਿ ਵਿੱਦਿਆ ਦੇਣ ਵਾਲਾ, ਤਾਲੀਮ ਦੇਣ ਵਾਲਾ, ਸ਼ਸਤਰ ਸਿਖਾਉਣ ਵਾਲਾ, ਅਨੇਕਾਂ ਵਿੱਦਿਆਵਾਂ ਨੂੰ ਸ਼ਿਸ਼ ਤੱਕ ਪਹੁੰਚਾਉਣ ਵਾਲਾ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਗੁਰੂ। ਫਿਰ ਅਰਜ਼ ਕਰਾਂ ਕਿ ਤਾਲੀਮ ਦੇਣ ਵਾਲਾ, ਆਚਾਰਿਆ ਕਹਿ ਲਓ, ਗੁਰੂ ਕਹਿ ਲਓ, ਟੀਚਰ ਕਹਿ ਲਓ, ਮਾਸਟਰ ਕਹਿ ਲਓ, ਉਸਤਾਦ ਕਹਿ ਲਓ। ਅਤੇ ਦੂਸਰਾ ਸ਼ਬਦ ਸਿੱਖ, ਸਿੱਖ ਦੇ ਅਰਥ ਆਮ ਤੌਰ 'ਤੇ ਕੀਤੇ ਜਾਂਦੇ ਨੇ ਸ਼ਿਸ਼, ਸਿੱਖਿਆ ਲੈਣ ਵਾਲਾ। ਪਰ ਉਹਨਾਂ ਨੇ ਅਰਥ ਪਤਾ ਕੀ ਕੀਤੇ, ਕਹਿਣ ਲੱਗੇ ਚੇਤੇ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਗੁਰੂ ਸ਼ਬਦ ਦਾ ਅਰਥ ਕੇਵਲ ਟੀਚਰ ਨਹੀਂ, ਕੇਵਲ ਆਚਾਰਿਆ ਨਹੀਂ, ਕੇਵਲ ਉਸਤਾਦ ਜਾਂ ਮਾਸਟਰ ਨਹੀਂ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਟੀਚਰ ਆਪਣੇ ਸ਼ਿਸ਼ ਨੂੰ, ਆਪਣੇ ਚੇਲੇ ਨੂੰ ਸਿਰਫ ਬੋਧਕ ਗਿਆਨ ਦੇ ਸਕਦਾ ਹੈ। ਫਿਰ ਧਿਆਨ ਨਾਲ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸ਼ਬਦ ਕੀ ਹੈ? ਆਮ ਟੀਚਰ ਆਪਣੇ ਵਿਦਿਆਰਥੀ ਨੂੰ, ਸਟੂਡੈਂਟ ਨੂੰ ਬੋਧਕ ਤਲ ਦਾ ਗਿਆਨ ਦਿੰਦਾ ਹੈ। ਇੱਕ ਆਚਾਰਿਆ ਆਪਣੇ ਸ਼ਿਸ਼ ਨੂੰ, ਆਪਣੇ ਚੇਲੇ ਨੂੰ ਸੰਸਾਰਕ ਗਿਆਨ ਦਿੰਦਾ ਹੈ। ਇੱਕ ਮਾਸਟਰ ਜਾਂ ਉਸਤਾਦ ਆਪਣੇ ਕੋਲ ਬੈਠੇ ਹੋਏ ਵਿਦਿਆਰਥੀ ਨੂੰ ਤਾਲੀਮ ਦਿੰਦਾ ਬੋਧਕ ਤਲ ਦੀ। ਪਰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਸ਼ਬਦ ਹੈ, ਇਹ ਅਸਲ 'ਚ ਕੇਵਲ ਬੋਧਕ ਤਲ ਦਾ ਗਿਆਨ ਪ੍ਰਦਾਤਾ ਨਹੀਂ। ਗੁਰੂ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਬੀ ਸ਼ੂਖ ਹੈ, ਗੁਰੂ ਅੰਦਰ ਅਕਾਲ ਪੁਰਖ ਦਾ ਆਪਣਾ ਨਿਵਾਸ ਹੈ। ਫਿਰ ਬੇਨਤੀ ਸੁਣਿਓ, ਕੇਵਲ ਬਾਰਮੁਖੀ ਟੀਚਰ ਨਹੀਂ ਗੁਰੂ, ਗੁਰੂ ਅੰਦਰ ਆਪ ਪਰਮਾਤਮਾ ਵਰਦਾ ਹੈ। ਅਤੇ ਸੱਚ ਇਵੇਂ ਕਿ ਗੁਰੂ ਅੰਦਰ ਰੱਬੀ ਸ਼ੂ, ਅੰਮ੍ਰਿਤ ਸ਼ੂ ਹੋਵੇ, ਜਿਹਨੂੰ ਪਰਸਨ ਦੇ ਨਾਲ ਅਗਿਆਨੀ ਬੰਦਿਆਂ ਦੇ ਅੰਦਰ ਵੀ ਗੁਰੂ ਦੀ ਸ਼ੂ ਵਰਤਣ ਲੱਗ ਪੈਂਦੀ। ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨ ਦਾ ਮੈਂ ਯਤਨ ਕਰਾਂਗਾ ਕਿ ਗੁਰੂ ਇੱਕ ਮਨ 'ਚ ਆਇਆ ਸੀ ਕੀ ਹੈ ਗੁਰੂ? ਆਤਮਕ ਸ਼ਕਤੀ ਦਾ ਭੰਡਾਰਾ ਹੈ ਗੁਰੂ। ਇਹਨੂੰ ਹੋਰ ਥੋੜ੍ਹਾ ਜਿਹਾ ਸਮਝੀਏ ਸ਼ਰਧਾ ਦੀ ਸ਼ਬਦਾਵਲੀ 'ਚ। ਇੱਕ ਪਾਸੇ ਹੈ ਨਿਰਾਕਾਰ ਨਿਰਗੁਣ ਪਰਮਾਤਮਾ, ਦੂਜੇ ਪਾਸੇ ਹੈ ਸੰਸਾਰ। ਸ਼ਬਦ ਸੁਣਿਓ, ਇੱਕ ਪਾਸੇ ਨਿਰਾਕਾਰ ਹੈ ਅਤੇ ਇੱਕ ਪਾਸੇ ਸੰਸਾਰ ਹੈ, ਪਰ ਗੁਰੂ ਇਹਨਾਂ ਦੋਨਾਂ ਦੇ ਵਿਚਕਾਰ ਵਰਤਦਾ ਪਿਆ ਹੈ। ਗੁਰੂ ਦੇ ਕੋਲ ਸੰਸਾਰ ਦੇ ਲੋਕਾਂ ਦੀ ਬਾਂਹ ਵੀ ਹੈ ਅਤੇ ਗੁਰੂ ਦੇ ਕੋਲ ਨਿਰੰਕਾਰ ਦੇ ਘਰ ਦੀ ਪੂਰਨ ਬਖਸ਼ਿਸ਼ ਹੈ। ਸੱਚ ਇਵੇਂ ਵਿੱਚ ਖਲੋਤਾ ਹੋਇਆ ਗੁਰੂ ਸੰਸਾਰੀ ਲੋਕਾਂ ਦੀ ਬਾਂਹ ਪਕੜ ਕੇ ਉਹਨਾਂ ਨੂੰ ਨਿਰੰਕਾਰ ਵਿੱਚ ਅਭੇਦ ਕਰ ਦਿੰਦਾ ਹੈ। ਬੜੇ ਸੌਖੇ ਅਰਥ ਹੋਣਗੇ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਫਰਮਾਇਆ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਠ। ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ ਸਤਿਗੁਰੂ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੈ ਖੌਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਫਿਰ ਬੇਨਤੀ ਕਰਾਂ ਕਿ ਗੁਰੂ ਕੋਲ ਉਹ ਰੱਬੀ ਗਿਆਨ, ਗੁਰੂ ਕੋਲ ਉਹ ਪਰਮਾਤਮਾ ਦਾ ਸ਼ਬਦ, ਗੁਰੂ ਕੋਲ ਉਹ ਪਰਮਾਤਮਾ ਦਾ ਅਨੁਭਵ ਅਤੇ ਉਹ ਅੰਮ੍ਰਿਤ ਛੂ ਜਦੋਂ ਗੁਰੂ ਆਪਣੇ ਸ਼ਿਸ਼ ਨੂੰ ਦਿੰਦਾ, ਆਪਣੇ ਸਿੱਖ ਨੂੰ ਦਿੰਦਾ, ਆਪਣੇ ਚੇਲੇ ਨੂੰ ਦਿੰਦਾ। ਸੱਚ ਇਵੇਂ ਕਿ ਗੁਰੂ ਦੀ ਅੰਮ੍ਰਿਤ ਛੂ ਉਹ ਸਿੱਖ ਦੇ ਅੰਦਰ ਵੀ ਪੂਰਨ ਤੌਰ 'ਤੇ ਵਰਤਣ ਲੱਗ ਪੈਂਦੀ ਹੈ। ਇਹਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਦੇਖਾਂਗੇ ਅਤੇ ਸਭ ਕੁਝ ਇਹ ਸਵਾਲ ਕਲੀਅਰ ਜੇ ਹੋ ਜਾਣਗੇ। ਇੱਥੇ ਅਗਲੀ ਬੇਨਤੀ ਕਰਨ ਤੋਂ ਪਹਿਲਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚ ਇੱਕ ਘਟਨਾ ਹੈ। ਇਹ ਸਾਕੀ ਨੇ ਕਹਿਤਾ ਸਿਧਾਂਤਕ ਸ਼ਬਦ ਹੀ ਉਹਦੇ ਵਿੱਚ ਕਿ ਹਜ਼ੂਰ ਨੂੰ ਪੁੱਛਿਆ ਜਾਂਦਾ ਹੈ ਮਹਾਰਾਜ ਕਿ ਗੁਰੂ ਕਿੰਨੇ ਪ੍ਰਕਾਰ ਦੇ? ਅੱਜ ਤਾਂ ਸੱਚ ਇਹ ਵੇ ਕਿ ਸਤਿਗੁਰੂ, ਗੁਰੂ ਸ਼ਬਦ ਹਰ ਕੋਈ ਬੰਦਾ ਆਪਣੇ ਨਾਲ ਲਾਈ ਬੈਠਾ ਹੈ। ਕਈ ਤਾਂ ਰੱਬ ਬਣਨ ਦੇ ਦਾਅਵੇ ਪੈ ਕਰਦੇ ਨੇ। ਪਰ ਮੈਂ ਗੁਰਮਤ ਦੇ ਦਾਇਰੇ ਵਿੱਚ ਅਰਜ਼ ਕਰਾਂ ਕਿ ਮਹਾਰਾਜ ਗੁਰੂਆਂ ਦੀਆਂ ਸ਼੍ਰੇਣੀਆਂ ਕੀ ਨੇ, ਕਿੰਨੇ ਪ੍ਰਕਾਰ ਦੇ ਗੁਰੂ ਨੇ? ਅਤੇ ਛੇਵੇਂ ਗੁਰਦੇਵ ਨੇ ਕਿਹਾ ਕਿ ਚਾਰ ਤਰ੍ਹਾਂ ਦੇ ਗੁਰੂ ਸਾਨੂੰ ਇਸ ਸੰਸਾਰ ਵਿੱਚ ਮਿਲਣਗੇ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕਿ ਉਹਦੇ ਨਾਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਸਿਧਾਂਤ ਪ੍ਰਗਟ ਹੋਵੇਗਾ ਕਿ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਜੀ ਕੀ ਨੇ। ਉਹ ਬਚਨ ਕਰਦੇ ਨੇ ਹਜ਼ੂਰ ਕਿ ਚਾਰ ਤਰ੍ਹਾਂ ਦੇ ਗੁਰੂ ਮਹਾਰਾਜ ਕਿਹੜੇ। ਕਹਿਣ ਲੱਗੇ ਪਹਿਲੇ ਗੁਰੂ ਨੂੰ ਕਹਿੰਦੇ ਆ ਭ੍ਰਿੰਗੀ ਗੁਰੂ, ਦੂਸਰੇ ਗੁਰੂ ਦਾ ਨਾਮਕ ਹੈ ਪਾਰਸ਼ ਗੁਰੂ, ਤੀਸਰੇ ਦਾ ਨਾਮਕ ਹੈ ਬਾਵਨ ਚੰਦਨ ਗੁਰੂ ਅਤੇ ਚੌਥੇ ਦਾ ਨਾਮਕ ਹੈ ਦੀਪਕ ਗੁਰੂ। ਇਹ ਮਹਾਰਾਜ ਜੀ ਨੂੰ ਸਿੱਖ ਕਹਿੰਦੇ ਸੱਚੇ ਪਾਤਸ਼ਾਹ ਕਿ ਇਹਨਾਂ ਸ਼ਬਦਾਂ ਦਾ ਆਪ ਜੀ ਖੁਲਾਸਾ ਕਰ ਦਿਓ ਕਿ ਭ੍ਰਿੰਗੀ ਗੁਰੂ, ਪਾਰਸ਼ ਗੁਰੂ, ਬਾਵਨ ਚੰਦਨ ਗੁਰੂ ਅਤੇ ਔਰ ਦੀਪਕ ਗੁਰੂ ਦੀ ਵਿਆਖਿਆ ਕੀ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭ੍ਰਿੰਗੀ ਇੱਕ ਕੀੜਾ ਹੈ। ਥੋੜ੍ਹੀ ਜਿਹੀ ਬੇਨਤੀ ਤਵੱਜੋ ਦੇ ਕੇ ਸਰਵਣ ਕਰਨਾ ਕਿ ਭ੍ਰਿੰਗੀ ਇੱਕ ਕੀੜਾ ਹੈ। ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਆਪਣੇ ਟਿਕਾਣੇ 'ਤੇ ਲਿਆਉਂਦਾ ਅਤੇ ਉਹਨਾਂ ਕੀੜਿਆਂ ਦੇ ਮੂੰਹ ਦੇ ਕੋਲ ਇਹ ਆਪਣੀ ਆਵਾਜ਼ ਨਾਲ ਬੋਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਜਿਉਂ ਜਿਉਂ ਭ੍ਰਿੰਗੀ ਕੀੜਾ ਆਪਣੀ ਸਾਊਂਡ, ਆਪਣਾ ਨਾਦ, ਆਪਣੀ ਆਵਾਜ਼ ਉਹਨਾਂ ਖਾਸ ਕਿਸਮ ਦੇ ਕੀੜਿਆਂ ਦੇ ਮੂੰਹ ਦੇ ਕੋਲ ਅਲਾਪਦਾ ਹੈ ਅਤੇ ਕੁਝ ਦਿਨਾਂ ਤੋਂ ਬਾਅਦ ਜਿਹੜੇ ਕੀੜੇ ਇਹਦੀ ਨਿਰੰਤਰ ਆਵਾਜ਼ ਸੁਣਦੇ ਨੇ ਅਤੇ ਉਹ ਵੀ ਇਸ ਭ੍ਰਿੰਗੀ ਕੀੜੇ ਦੀ ਤਰ੍ਹਾਂ ਹੀ ਬੋਲਣਾ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਭ੍ਰਿੰਗੀ ਗੁਰੂ ਉਹ ਨੇ ਕਿ ਜਿਵੇਂ ਇਹ ਭ੍ਰਿੰਗੀ ਖਾਸ ਕਿਸਮ ਦੇ ਕੀੜਿਆਂ ਨੂੰ ਸਿਰਫ ਆਪਣੀ ਆਵਾਜ਼, ਆਪਣਾ ਨਾਦ ਦੇ ਸਕਦਾ, ਭ੍ਰਿੰਗੀ ਗੁਰੂ ਉਹ ਨੇ ਜਿਹੜੇ ਖਾਸ ਜਾਤਾਂ ਦੇ ਲੋਕ, ਖਾਸ ਬਿਰਾਦਰੀਆਂ ਦੇ ਲੋਕ ਜਾਂ ਖਾਸ ਫਿਰਕੇ ਦੇ ਲੋਕਾਂ ਨੂੰ ਆਪਣਾ ਉਪਦੇਸ਼ ਦਿੰਦੇ ਨੇ। ਸਾਰਿਆਂ ਨੂੰ ਨਹੀਂ, ਖਾਸ ਲੋਕਾਂ ਨੂੰ ਆਪਣਾ ਉਪਦੇਸ਼ ਦੇ ਕੇ ਆਪਣੀ ਆਵਾਜ਼, ਆਪਣੀ ਨਾਦ, ਆਪਣਾ ਸ਼ਬਦ ਦੇ ਦਿੰਦੇ ਨੇ। ਪਰ ਸੱਚ ਇਹ ਵੇ ਉਹਨਾਂ ਵਿੱਚ ਤਾਕਤ ਨਹੀਂ ਕਿ ਪੂਰੀ ਮਾਨਵਤਾ ਨੂੰ ਆਪਣਾ ਸ਼ਬਦ ਦੇ ਕੇ ਉਹਨਾਂ ਨੂੰ ਤਬਦੀਲ ਕਰ ਸਕਣ। ਭ੍ਰਿੰਗੀ ਗੁਰੂ ਦਾ ਅਰਥ ਜਿਹੜਾ ਕੁਝ ਦਾਇਰੇ ਤੱਕ ਸੀਮਿਤ ਹੈ। ਦੂਸਰਾ ਹੈ ਪਾਰਸ਼ ਗੁਰੂ। ਪਾਰਸ਼ ਗੁਰੂ ਇਹਦੀ ਵਿਆਖਿਆ ਕੀਤੀ ਗਈ ਜਿਵੇਂ ਅਸੀਂ ਇਹ ਬੜਾ ਬਾਣੀ 'ਚ ਪ੍ਰਮਾਣ ਹੁੰਦਾ ਹੈ ਕਿ ਪਾਰਸ਼ ਦੀ ਵੱਟੀ ਲੋਹੇ ਨੂੰ ਤਬਦੀਲ ਕਰਕੇ ਸੋਨਾ ਬਣਾ ਦਿੰਦੀ, ਪਿੱਤਲ ਤਾਂਬੇ ਨੂੰ ਤਬਦੀਲ ਕਰਕੇ ਸੋਨਾ ਬਣਾਉਂਦੀ। ਪਰ ਪਾਰਸ਼ ਵਿੱਚ ਇੰਨੀ ਤਾਕਤ ਨਹੀਂ ਕਿ ਸੱਚ ਇਵੇਂ ਲੋਹੇ ਨੂੰ ਆਪਣੇ ਵਰਗਾ ਪਾਰਸ਼ ਬਣਾ ਸਕੇ। ਪਾਰਸ਼ ਤਬਦੀਲੀ ਤਾਂ ਲਿਆ ਸਕਦਾ ਹੈ ਪਰ ਪਾਰਸ਼ ਲੋਹੇ ਨੂੰ ਆਪਣੇ ਵਰਗਾ ਪਾਰਸ਼ ਨਹੀਂ। ਪਾਰਸ਼ ਗੁਰੂ ਦਾ ਅਰਥ ਕਿ ਕੁਛ ਐਸੇ ਆਚਾਰੇ ਹੈ ਗੁਰੂ ਕਿ ਜਿਹੜੇ ਕੁਛ ਲੋਕਾਂ ਦਾ ਜੀਵਨ ਪਲਟ ਤਾਂ ਸਕਦੇ ਨੇ ਪਰ ਇੰਨੀ ਤਾਕਤ ਉਹਨਾਂ ਚੇਲਿਆਂ ਵਿੱਚ ਪੈਦਾ ਨਹੀਂ ਕਰ ਸਕਦੇ ਕਿ ਉਹ ਚੇਲੇ ਕਿਸੇ ਹੋਰ ਦਾ ਅੱਗੇ ਜੀਵਨ ਪਲਟ ਸਕਣ। ਪਾਰਸ਼ ਲੋਹੇ ਨੂੰ ਤਾਂਬੇ, ਤਾਂਬੇ ਨੂੰ ਲੋਹੇ ਨੂੰ ਪਿੱਤਲ ਨੂੰ ਸੋਨਾ ਬਣਾਉਂਦਾ ਪਰ ਉਹ ਪਾਰਸ਼ ਨਹੀਂ ਬਣਾਉਂਦਾ। ਤੀਸਰਾ ਗੁਰੂ ਹੈ ਬਾਵਨ ਚੰਦਨ ਗੁਰੂ ਅਤੇ ਬਾਵਨ ਚੰਦਨ ਗੁਰੂ ਖਾਸ ਰੁੱਤਾਂ ਵਿੱਚ ਜਦੋਂ ਆਪਣੀ ਮਹਿਕ ਬਖੇਰਦਾ ਅਤੇ ਉਹ ਕੁਛ ਰੁੱਖਾਂ ਨੂੰ ਆਪਣੀ ਸੁਗੰਧੀ ਨਾਲ ਭਰਪੂਰ ਕਰ ਦਿੰਦਾ। ਪਰ ਸੱਚ ਇਵੇਂ ਕਿ ਬਾਵਨ ਚੰਦਨ ਬਾਂਸ ਦੇ ਰੁੱਖ ਨੂੰ ਤਬਦੀਲ ਨਹੀਂ ਕਰ ਸਕਦਾ। ਕਹਿੰਦੇ ਨੇ ਜਿਹੜੇ ਬਾਵਨ ਚੰਦਨ ਗੁਰੂ ਨੇ ਉਹ ਖਾਸ ਖਾਸ ਸਮਿਆਂ 'ਤੇ ਉਹਨਾਂ ਦੇ ਨਾਮ ਦੀਖਿਆ ਦੇਣ ਦਾ ਵੀ ਵਕਤ ਨਿਰਧਾਰਿਤ ਹੁੰਦਾ ਹੈ। ਉਹ ਖਾਸ ਖਾਸ ਸਮਿਆਂ 'ਤੇ ਕੁਛ ਚੇਲਿਆਂ ਨੂੰ ਆਪਣਾ ਉਪਦੇਸ਼ ਦਿੰਦੇ ਨੇ ਪਰ ਜੇ ਬਾਂਸ ਵਰਗਾ ਖੰਕਾਰੀ ਆ ਜਾਏ ਅਤੇ ਉਸ ਗੁਰੂ ਕੋਲ ਤਾਕਤ ਨਹੀਂ ਕਿ ਉਸ ਬਾਂਸ ਨੂੰ ਕਿਵੇਂ ਤਬਦੀਲ ਕਰਨਾ ਹੈ। ਇਹ ਹੈ ਤੀਸਰੀ ਤਰ੍ਹਾਂ ਦਾ ਗੁਰੂ ਬਾਵਨ ਚੰਦਨ ਗੁਰੂ। ਅਤੇ ਚੌਥਾ ਬਚਨ ਗੁਰਦੇਵ ਨੇ ਕੀਤਾ ਕਿ ਦੀਪਕ ਗੁਰੂ। ਇੱਕ ਉਦਾਹਰਨ ਦਿੱਤੀ ਦੀਵੇ ਦੀ, ਫਿਰ ਮੈਂ ਸ਼ਬਦ ਥੋੜ੍ਹੇ ਜਿਹੇ ਦੁਹਰਾ ਦੇਣਾ। ਪਹਿਲਾ ਭ੍ਰਿੰਗੀ ਗੁਰੂ, ਭ੍ਰਿੰਗੀ ਕੀੜਾ ਜੋ ਕੁਛ ਕੀੜਿਆਂ ਨੂੰ ਆਪਣੀ ਆਵਾਜ਼ ਦਿੰਦਾ ਸਭ ਨੂੰ ਨਹੀਂ। ਦੂਸਰਾ ਪਾਰਸ਼ ਗੁਰੂ ਜੋ ਕੁਝ ਧਾਤਾਂ ਨੂੰ ਤਬਦੀਲ ਕਰ ਸਕਦਾ ਪਰ ਆਪਣੇ ਵਰਗੇ ਨਹੀਂ ਬਣਾ ਸਕਦਾ। ਬਾਵਨ ਚੰਦਨ ਜਿਹੜਾ ਖਾਸ ਰੁੱਤਾਂ ਵਿੱਚ ਆਪਣੀ ਮਹਿਕ ਦਿੰਦਾ ਪਰ ਉਹ ਬਾਂਸ ਨੂੰ ਤਬਦੀਲ ਨਹੀਂ ਕਰ ਸਕਦਾ। ਚੌਥਾ ਹੈ ਦੀਪਕ ਗੁਰੂ, ਜਿਵੇਂ ਆਪਾਂ ਇੱਕ ਦੀਵਾ ਬਾਲਨੇ, ਦੀਵੇ ਦੀ ਲਾਟ ਲੱਟ ਲੜ ਕਰਕੇ ਬਲ ਰਹੀ ਹੈ, ਹੁਣ ਉਹਦੇ ਸਾਹਮਣੇ ਇੱਕ ਬੁੱਝਿਆ ਹੋਇਆ ਦੀਵਾ ਆ ਜਾਏ, ਕੀ ਕਹਿ ਗੁਰੂ ਨਾਨਕ ਸਾਹਿਬ, ਕੀ ਕਹਿ ਗੁਰੂ ਸ਼ਬਦ। ਕਹਿਣ ਲੱਗੇ ਉਹ ਬਲਦਾ ਹੋਇਆ ਦੀਵਾ, ਉਹਦੇ ਕੋਲ ਬੁੱਝਿਆ ਹੋਇਆ ਇੱਕ ਦੀਵਾ ਲੈ ਕੇ ਆ ਜਾਓ ਅਤੇ ਦੀਵੇ ਦਾ ਸੁਭਾਅ ਹੈ, ਜਿਹੜੀ ਜੋਤ, ਜਿਹੜਾ ਉਹਦੇ ਕੋਲ ਲੋਕ ਹੈ ਉਹ ਬੁੱਝੇ ਹੋਏ ਦੀਵੇ ਵਿੱਚ ਬਾਲ ਦਿੰਦਾ ਅਤੇ ਇੱਕ ਗੱਲ ਉਹਨੂੰ ਵੀ ਕਹਿ ਦਿੰਦਾ ਕਿ ਜਿਹੜੀ ਲਾਟ ਮੈਂ ਆਪਣੀ ਵਰਗੀ ਤੇਰੇ ਅੰਦਰ ਪੈਦਾ ਕੀਤੀ ਤੈਨੂੰ ਸਮਰਥਾ ਦੇ ਦਿੱਤੀ, ਤੂੰ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਣਾ ਹੈ। ਫਿਰ ਬੇਨਤੀ ਸੁਣਿਓ, ਇੱਕ ਦੀਵਾ ਬਲਦਾ ਹੋਵੇ ਬੁੱਝੇ ਨੂੰ ਬਾਲ ਦਏਗਾ, ਜਿਹੜਾ ਬੁੱਝਿਆ ਹੋਇਆ ਜਲ ਜਾਏ ਉਹ ਹੋਰਨਾਂ ਨੂੰ ਬਾਲ ਦਏਗਾ। ਦੀਪਕ ਗੁਰੂ ਦਾ ਅਰਥ ਹੈ ਜਿਹੜਾ ਦੂਜੇ ਵਿੱਚ ਆਪਣੀ ਕਿਰਪਾ ਟਿਕਾ ਦੇ ਅਤੇ ਆਪ ਵੀ ਬਾਂ ਦਸਤੂਰ ਉਸੇ ਤਰ੍ਹਾਂ ਜੋਤ ਲੱਟ ਲੱਟ ਕਰਕੇ ਬਲਦੀ ਰਹੇ। ਫਿਰ ਬੇਨਤੀ ਸੁਣਿਓ, ਜੇ ਦੀਵਾ ਦੂਜੇ ਨੂੰ ਬਾਲਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਸ ਦੀ ਆਪਣੀ ਜੋਤ ਜਿਹੜੀ ਹੈ ਉਹ ਖਮੋਸ਼ ਹੋ ਗਈ, ਆਪਣੇ ਅੰਦਰ ਵੀ ਬਾਂ ਦਸਤੂਰ ਜੋਤ ਬਲ ਰਹੀ ਹੈ, ਆਪਣੇ ਸ਼ਿਸ਼ ਚੇਲੇ ਅੰਦਰ ਵੀ ਜੋਤ ਬਾਲ ਦਿੱਤੀ ਅਤੇ ਕਹਿ ਦਿੱਤਾ ਤੂੰ ਅੱਗੇ ਵੀ ਕਿਸੇ ਨੂੰ ਜੀਵਨ ਵਿੱਚ ਨਾਮ ਕਣੀ ਦੇ ਕੇ ਉਹਦੇ ਅੰਦਰ ਜੋਤ ਬਾਲ ਸਕਣਾ। ਸੱਚ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਦੀਪਕ ਗੁਰੂ ਹੈ, ਇਹਦਾ ਆਪਣਾ ਗਿਆਨ ਲੱਟ ਲੱਟ ਕਰਕੇ ਬਲਦਾ ਹੋਇਆ ਚਾਨਣ ਦਿੰਦਾ ਅਤੇ ਜਿਹੜਾ ਸ਼ਬਦ ਨੂੰ ਕਮਾਣ ਲੱਗੇਗਾ। ਸੱਚ ਇਹ ਵੇ ਕਿ ਸ਼ਬਦ ਹਰ ਸਿੱਖ ਦੇ ਵਿੱਚ ਆਪਣੀ ਜੋਤ ਬਾਲ ਦੇਵੇ। ਦੀਪਕ ਗੁਰੂ, ਇਸੇ ਸੰਬੰਧ ਵਿੱਚ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਸਵਈਆਂ ਦੇ ਅੰਦਰ। ਕੱਲ੍ਹ ਅਸੀਂ ਉਹ ਪ੍ਰਮਾਣ ਲਿਆ ਵੀ ਸੀ, ਹਜ਼ੂਰ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਚਿਰਾਗ। ਉਹ ਬਚਨ ਹੈ ਦੀਪਕ ਗੁਰੂ ਕਿ ਬਲਿਓ ਚਿਰਾਗ ਅੰਧਿਆਰ ਮੈਂ, ਚਿਰਾਗ ਦਾ ਅਰਥ ਹੈ ਦੀਵਾ, ਕਿਉਂਕਿ ਦੀਵਾ ਆਪ ਬਲੇ ਅਤੇ ਖੋਰਨਾ ਨੂੰ ਬਾਲਣ ਦੀ ਸਮਰੱਥਾ ਰੱਖਦਾ ਹੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਦੂਸਰਾ ਬਚਨ ਹੈ ਕਿ ਸਤਿਗੁਰ ਸ਼ਬਦ ਉਜਾਰੋ ਦੀਪਾਂ, ਸਤਿਗੁਰੂ ਤਾਂ ਇੱਕ ਦੀਪਕ ਦੀ ਤਰ੍ਹਾਂ ਹੈ, ਗੁਰੂ ਤਾਂ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾਂ, ਬਿਨਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੁਪਾਂ। ਤੀਸਰਾ ਬਚਨ ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ। ਮੈਂ ਪ੍ਰਮਾਣ ਵਜੋਂ ਅਰਜ਼ ਕੀਤਾ ਕਿ ਗੁਰੂ ਜੋਤ ਵਰਤਨੇ ਅਸੀਂ, ਅਤੇ ਜਦੋਂ ਆਪਾਂ ਅਰਦਾਸ ਵੀ ਕਰਨੇ ਹਾਂ ਅਤੇ ਇਹੀ ਸ਼ਬਦ ਕਹਿੰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ, ਧਿਆਨ ਦਿਆ ਜੇ ਜੋਤ ਦਾ ਸੰਬੰਧ ਦੀਵੇ ਨਾਲ ਹੈ, ਜੋਤ ਦਾ ਸੰਬੰਧ ਦੀਪਕ ਨਾਲ ਹੈ। ਜੋੜੀ ਜੋਤ, ਜਿਹੜਾ ਅਨੁਭਵ, ਜਿਹੜਾ ਰੱਬੀ ਗਿਆਨ, ਜਿਹੜੇ ਅੰਮ੍ਰਿਤ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਵਰਤੀ, ਉਹੀ ਜੋਤ, ਉਹੀ ਬਖਸ਼ਿਸ਼, ਉਹੀ ਅੰਮ੍ਰਿਤ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਭਰਿਆ ਹੋਇਆ ਹੈ। ਤਾਂ ਹੀ ਸ਼ਬਦ ਵਰਤਣੇ ਆ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਨੇ ਕਿਹਾ ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁੱਖ ਹੋਏ। ਗੁਰੂ ਤਾਂ ਇੱਕ ਦੀਪਕ ਦੀ ਤਰ੍ਹਾਂ ਹੈ। ਅਸੀਂ ਇੱਕ ਇੱਕ ਬਚਨ, ਕਿਉਂਕਿ ਅੱਜ ਸਿਰਫ ਗੁਰੂ ਸ਼ਬਦ 'ਤੇ ਗੁਰੂ ਤੋਂ ਕੁਰਬਾਨ ਜਾਈਏ। ਮਹਾਰਾਜ ਕਹਿੰਦੇ ਜਿਹਨੇ ਸਾਡੀ ਇੱਜ਼ਤ ਬਚਾ ਲਈ। ਮੇਰੇ ਮਨ ਸੀ ਕਿ ਪਹਿਲਾਂ ਮੈਂ ਸਿਰਫ ਅੱਜ ਗੁਰੂ ਸ਼ਬਦ ਸੰਬੰਧੀ ਕੁਝ ਅਰਜ਼ ਕਰ ਸਕਾਂ ਜਿੰਨੀ ਕੁ ਸੂਝ ਮਾਲਕ ਨੇ ਦਿੱਤੀ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਉਹਦੇ ਵਿੱਚ ਆਪ ਪਰਮਾਤਮਾ ਵਰਤਦਾ ਹੈ, ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਅਸੀਂ ਜਪਜੀ ਸਾਹਿਬ ਵਿੱਚ ਇੱਕ ਬਚਨ ਪੜ੍ਹਨੇ ਹਾਂ। ਉਹ ਜਬ ਬਚਨ ਹੈ ਕਿ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ, ਇਹ ਸਾਰਿਆਂ ਨੂੰ ਤੁਕ ਚੇਤੇ ਹੈ। ਇਹਦੇ ਅਰਥ ਗੁਰਮੁਖ ਵਿਦਵਾਨ ਨੇ ਬੜੇ ਸੋਹਣੇ ਕੀਤੇ। ਗੁਰਮੁਖ ਨਾਦੰਗ, ਨਾਦ ਦਾ ਅਰਥ ਹੈ ਧੁਨੀ, ਆਵਾਜ਼, ਸਾਊਂਡ। ਗੁਰਮੁਖ ਵੇਦੰਗ ਅਤੇ ਵੇਦ ਦਾ ਅਰਥ ਹੈ ਗਿਆਨ। ਗੁਰਮੁਖ ਰਿਹਾ ਸਮਾਈ, ਸਮਾਈ ਦਾ ਅਰਥ ਹੈ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੈ। ਤਿੰਨ ਸ਼ਬਦ ਨੇ, ਨਾਦ ਹੈ, ਵੇਦ ਹੈ, ਰਿਹਾ ਸਮਾਈ। ਇਹਦਾ ਮਤਲਬ ਕਿ ਸਮਰੱਥ ਗੁਰੂ ਦਾ ਸ਼ਬਦ, ਇੱਕ ਤਾਂ ਗੁਰੂ ਸ਼ਬਦ ਰੂਪ ਵਿੱਚ, ਇਹਨੂੰ ਥੋੜ੍ਹਾ ਜਿਹਾ ਇਕਾਗਰਤਾ ਨਾਲ ਬੇਨਤੀ ਸਮਝਿਓ, ਮਤਾਂ ਕਿਤੇ ਇਹ ਭਿੰਨਤਾ ਸਮਝ ਲਈਏ ਕਿ ਵੱਖ ਵੱਖ ਨੇ। ਗੁਰਮੁਖ ਨਾਦੰਗ, ਜਦੋਂ ਗੁਰੂ ਦੇ ਸਨਮੁਖ ਕੋਈ ਰਹਿੰਦਾ ਹੈ ਤਾਂ ਉਹਨੂੰ ਇਹ ਸਮਝ ਪੈਂਦੀ ਹੈ ਕਿ ਅਸਲ ਵਿੱਚ ਸ਼ਬਦ ਜਿਹੜਾ ਉਹ ਨਾਦ ਰੂਪ ਵਿੱਚ ਸਾਰਿਆਂ ਦੇ ਅੰਦਰ ਬੋਲਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ ਤਾਂ ਇਹਨੂੰ ਜੋਗ ਮਤ ਨਾਲ ਖਿੱਚ ਕੇ ਨਾ ਲਿਜਾਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਐਸਾ ਕੱਟ, ਕੋਈ ਐਸਾ ਸਰੀਰ, ਕੋਈ ਐਸਾ ਤਨ ਨਹੀਂ ਜਿਸ ਵਿੱਚ ਪਰਮਾਤਮਾ ਦਾ ਨਾਦ ਨਹੀਂ ਗੂੰਜ ਰਿਹਾ। ਅਸੀਂ ਜਪਜੀ ਸਾਹਿਬ ਵਿੱਚ ਹੀ ਪੜ੍ਹਦੇ ਹਾਂ ਭੁਗਤ ਗਿਆਨ ਦਇਆ ਭੰਡਾਰਨ, ਅਤੇ ਅਗਲੇ ਬਚਨ ਨੇ ਘੱਟ ਘੱਟ ਵਾਜੈ ਨਾਦ, ਜੋ ਧੁਨਾਤਮਕ ਹੈ। ਹਰ ਇੱਕ ਘੱਟ ਅੰਦਰ ਉਹ ਨਾਦ ਰੂਪ ਹੋ ਕੇ ਸ਼ਬਦ ਆਪਣੀ ਕਿਰਪਾ ਵਰਤਾ ਰਿਹਾ ਹੈ। ਇੱਕ ਤਾਂ ਉਹ ਨਾਦ ਰੂਪ ਗੁਰੂ, ਦੂਸਰਾ ਸ਼ਬਦ ਵੇਦਨ। ਵੇਦ ਦਾ ਅਰਥ ਹੈ ਗਿਆਨ, ਗਿਆਨ ਦਾ ਅਰਥ ਇੱਥੇ ਕਿਤਾਬੀ ਗਿਆਨ ਨਹੀਂ, ਗਿਆਨ ਦਾ ਅਰਥ ਬੁੱਧ ਗਿਆਨ ਨਹੀਂ, ਇੱਥੇ ਗਿਆਨ ਦਾ ਅਰਥ ਹੈ ਪਰਮਾਤਮਾ ਦੇ ਘਰ ਦਾ ਅਨੁਭਵੀ ਗਿਆਨ। ਅਤੇ ਜਦੋਂ ਉਹ ਅਨੁਭਵੀ ਗਿਆਨ ਜਿਨ੍ਹਾਂ ਨੇ ਪਰਮਾਤਮਾ ਦਾ ਸ਼ਬਦ ਸੁਣਿਆ, ਜਿਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼, ਜਿਨ੍ਹਾਂ ਨੇ ਉਹ ਸ਼ਬਦ ਸੁਣਿਆ, ਉਹ ਬੋਲ ਸੁਣੇ, ਉਹਨਾਂ ਦੇ ਅੰਦਰ ਫਿਰ ਅਨੁਭਵੀ ਗਿਆਨ ਪੈਦਾ ਹੋਇਆ। ਅਤੇ ਉਸ ਗਿਆਨ ਨੂੰ ਲੋਕਾਈ ਦੇ ਭਲੇ ਲਈ, ਉਸ ਗਿਆਨ ਨੂੰ ਮਾਨਵਤਾ ਦੇ ਉਧਾਰ ਲਈ, ਉਸ ਗਿਆਨ ਨੂੰ ਇਸ ਸੰਸਾਰ ਦੇ ਲਈ ਉਹਨਾਂ ਨੇ ਅੱਖਰਾਂ ਦਾ ਰੂਪ, ਅੱਖਰਾਂ ਦਾ ਸ਼ਬਦਾਂ ਦਾ ਰੂਪ ਦਿੱਤਾ। ਅਤੇ ਜਿਨ੍ਹਾਂ ਨੂੰ ਆਪਾਂ ਅੱਖਰੀ ਰੂਪ ਵਿੱਚ ਸ਼ਬਦ ਕਹਿੰਦੇ ਹਾਂ, ਸੱਚ ਇਵੇਂ ਕਿ ਇਹ ਬਾਣੀ ਉਹ ਹੀ ਸਰੂਪ ਕਹਿ ਜਿਨ੍ਹਾਂ ਨੇ ਅੰਦਰੋਂ ਅਨੁਭਵ ਹੋਇਆ, ਉਹਨਾਂ ਨੇ ਅਨੁਭਵ ਨਾਲ ਅੱਖਰਾਂ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਫਿਰ ਬੇਨਤੀ ਕਰਾਂ, ਇੱਕ ਨਾਦ ਰੂਪ ਉਹ ਅਨੁਭਵ ਹੈ, ਵੇਦ ਰੂਪ ਸ਼ਬਦ ਇਹ ਸਾਰੀਆਂ ਥਾਵਾਂ 'ਤੇ ਅੱਖਰਾਂ ਰੂਪ 'ਚ ਪ੍ਰਗਟ ਹੋਇਆ। ਅਤੇ ਜਿਨ੍ਹਾਂ ਨੇ ਇਸ ਅੱਖਰ ਨੂੰ, ਜਿਹੜੇ ਅਸੀਂ ਰੋਜ਼ ਸ਼ਬਦ ਪੜ੍ਹਦੇ ਹਾਂ, ਜਿਹਨੂੰ ਹੁਕਮਨਾਮਾ ਕਹਿੰਦੇ ਹਾਂ, ਜਿਹਨੂੰ ਅਸੀਂ ਬਾਣੀ ਕਹਿੰਦੇ ਹਾਂ, ਜਿਹੜਾ ਇਸ ਬਾਣੀ ਨਾਲ ਜੁੜੇਗਾ, ਇਸ ਸ਼ਬਦ ਨਾਲ ਜੁੜੇਗਾ, ਇਸ ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਇਹ ਅੱਖਰੀ ਸ਼ਬਦ, ਇਹ ਅੱਖਰੀ ਗਿਆਨ ਜਿਹਦੇ ਅੰਦਰ ਗੁਰੂ ਆਪ ਸਮੋਇਆ ਹੈ, ਜਦੋਂ ਇਸ ਸ਼ਬਦ ਨੂੰ ਕੋਈ ਆਪਣੇ ਜੀਵਨ ਕਾਲ ਵਿੱਚ ਢਾਲੇਗਾ, ਕਮਾਏਗਾ, ਜਪੇਗਾ, ਸਿਮਰੇਗਾ, ਅਰਾਧੇਗਾ, ਅਤੇ ਇਹ ਸ਼ਬਦ ਇਹਨੂੰ ਉਸ ਅਨੁਭਵ ਵਿੱਚ ਲੈ ਜਾਏਗਾ ਜਿਸ ਥਾਂ ਤੋਂ ਇਹ ਅਨੁਭਵੀ ਸ਼ਬਦ ਆਇਆ ਹੈ। ਥੋੜ੍ਹਾ ਜਿਹਾ ਫਿਰ ਮੈਂ ਸਮਝਾਉਣ ਦਾ ਯਤਨ ਕਰਾਂ ਆਪਣੇ ਮਨ ਨੂੰ ਕਿ ਇਹ ਸਾਰਾ ਧੁਰ ਤੋਂ ਆਇਆ ਗਿਆਨ ਹੈ, ਕਿਉਂਕਿ ਗ੍ਰੰਥ ਪੜ੍ਹ ਕੇ ਗਿਆਨ ਨਹੀਂ ਪੈਦਾ ਹੋਇਆ। ਕਈ ਸੱਜਣ ਅੱਜ ਸਿੱਧ ਕਰਨ 'ਤੇ ਲੱਗ ਪਏ ਆ। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਤਾਂ ਨਾ ਵੇਦਾਂ ਦਾ ਨਿਚੋੜ ਹੈ। ਅਤੇ ਮੈਂ ਬੇਨਤੀ ਕਰਨਾ ਵਾਂ ਕਿ ਜਿਹੜਾ ਆਹ ਬਾਬੇ ਫਰੀਦ ਨੇ ਸ਼ਬਦ ਕਿਹਾ, ਅਸੀਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ। ਕੱਲ੍ਹ ਵੀ ਪ੍ਰਮਾਣ ਦਿੱਤਾ ਸੀ, ਬੋਲੇ ਸ਼ੇਖ ਪੀ ਫਰੀਦ ਪਿਆਰੇ ਅੱਲਾ ਲੱਗੇ। ਇਹ ਕਿਸੇ ਵੇਦ ਵਿੱਚ ਅੱਲਾ ਸ਼ਬਦ ਆਇਆ? ਜਾਂ ਉਹਨਾਂ ਦਾ ਸ਼ਬਦ ਹੁੰਦਾ, ਗੌਰ ਨਿਮਾਣੀ ਸੱਡ ਕਰੈ ਨੇ ਘਰਿਆ ਕਰ ਆਹੋ ਸਰ ਪਰ ਮੈਥੇ ਆਵਣਾ। ਇਹ ਵੇਦਾਂ ਵਿੱਚ ਤਾਂ ਅੱਖਰ ਹੀ ਨਹੀਂ ਆ ਗਿਆ। ਕਬੀਰ ਸਾਹਿਬ ਨੂੰ ਵੇਦ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਅਤੇ ਜਿਹਨੂੰ ਵੇਦ ਦੇ ਨੇੜੇ ਨਹੀਂ ਢੁੱਕਣ ਦਿੱਤਾ ਜਾਂਦਾ, ਉਹਨੇ ਕਿੱਥੋਂ ਵੇਦਾਂ ਦਾ ਨਿਚੋੜ ਕੱਢ ਕੇ ਇਕੱਠਾ ਲੈ ਆਉਂਦਾ? ਨਾਮਦੇਵ ਜੀ ਨੂੰ ਵੇਦ ਪੜ੍ਹਨ ਦਾ ਅਧਿਕਾਰ ਨਹੀਂ, ਰਵਿਦਾਸ ਸਾਹਿਬ ਨੂੰ ਵੇਦ ਵੇਖਣ ਦਾ ਅਧਿਕਾਰ ਨਹੀਂ, ਸੈਣ ਜੀ ਨੂੰ ਵੇਦ ਦੇ ਨੇੜੇ ਢੁੱਕਣ ਦਾ ਅਧਿਕਾਰ ਨਹੀਂ, ਪਰ ਐਵੇਂ ਰੌਲਾ ਪਾ ਦੇਣਾ ਵੇਦਾਂ ਦਾ ਨਿਚੋੜ ਜੀ ਨਹੀਂ। ਮੈਂ ਬੇਨਤੀ ਕਰਾਂਗਾ, ਇਹ ਤਾਂ ਕੇਵਲ ਉਸ ਅਨੁਭਵ ਗਿਆਨ ਦਾ ਤੱਤ ਹੈ ਜਿੱਥੇ ਆਤਮਾ ਪਰਮਾਤਮਾ ਵਿੱਚ ਅਭੇਦ ਹੋਈ, ਅਤੇ ਜਿਹੜਾ ਉਹ ਗਿਆਨ ਆਤਮਾ ਵਿੱਚ ਵਰਤਿਆ, ਉਹਨਾਂ ਨੇ ਅੱਖਰਾਂ ਦੇ ਰੂਪ ਵਿੱਚ ਸਾਡੇ ਭਲੇ ਲਈ ਉਚਾਰਨ ਕਰ ਦਿੱਤਾ। ਇਹ ਤਾਂ ਹੀ ਸਤਿਗੁਰੂ ਗੁਰੂ ਰਾਮਦਾਸ ਦਾ ਬਚਨ ਕਹਿ ਕਿ ਸਤਿਗੁਰ ਬਚਨ, ਬਚਨ ਕਹਿ ਸਤਿਗੁਰ ਪਾਦਰ ਮੁਕਤ ਜਨਾਵੋ ਗੋ, ਜਾਂ ਗੁਰਦੇਵ ਦੇ ਬਚਨ ਨੇ ਬਾਣੀ ਗੁਰੂ, ਗੁਰੂ ਕਹਿ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਮੈਂ ਪ੍ਰਕਰਨ ਵਿੱਚ ਰਹਾਂ ਕਿਉਂਕਿ ਪ੍ਰਕਰਨ ਗੁਰੂ ਦਾ ਹੈ। ਗੁਰਮੁਖ ਨਾਦੰ, ਨਾਦ ਰੂਪ ਅੱਖਰਾਂ ਦਾ ਰੂਪ, ਅਤੇ ਜਦੋਂ ਇਸ ਅੱਖਰੀ ਸ਼ਬਦ ਨੂੰ ਕੋਈ ਸੁਣਦਾ, ਉਹਨੂੰ ਜ਼ਬਾਨ ਤੋਂ ਬੋਲਦਾ, ਉਹਨੂੰ ਕੀਰਤਨ ਵਿੱਚ ਗਾਉਂਦਾ, ਅਤੇ ਇਹ ਅੱਖਰੀ ਸ਼ਬਦ ਬਾਣੀ ਸ਼ਬਦ ਇੰਨੀ ਕਿਰਪਾ ਕਰਦਾ ਹੈ ਕਿ ਉਹਦੇ ਅੰਦਰ ਬ੍ਰਹਮ ਦੀ ਲਖਤਾ ਕਰਾਉਂਦਾ, ਅਤੇ ਜਿਹੜਾ ਆਪਣੇ ਅੰਦਰ ਦਿਸਦਾ ਗੁਰਮੁਖ ਰਿਹਾ ਸਮਾਈ, ਉਹਨੂੰ ਫਿਰ ਸਾਰੀਆਂ ਥਾਵਾਂ 'ਤੇ ਸਰਬ ਵਿਆਪਕ ਗੁਰੂ ਹੀ ਨਜ਼ਰ ਆਉਂਦਾ। ਇੱਥੇ ਹੋਰ ਬੇਨਤੀ ਕਿ ਦੇਖੋ, ਜੋ ਗੁਰੂ ਹੈ, ਇੱਕ ਗੁਰੂ, ਆਪਾਂ ਜੇ ਸ਼ਬਦ ਤਾਂ ਹਜ਼ਾਰਾਂ ਨੇ ਗੁਰੂ ਗ੍ਰੰਥ ਸਾਹਿਬ 'ਚ, ਪਰ ਇੱਕੋ ਸ਼ਬਦ ਵਰਤਨੇ ਆ ਕਿ ਸਾਡਾ ਗੁਰੂ ਸ਼ਬਦ ਹੈ। ਇੱਕ ਗੁਰੂ ਕਿਵੇਂ ਸਾਰੇ ਜੀਵਾਂ ਦਾ ਭਲਾ ਕਰ ਦਿੰਦਾ ਹੈ? ਇੱਕ ਗੁਰੂ ਵਿੱਚ ਇੰਨੀ ਸਮਰੱਥਾ ਹੈ ਕਿ ਜਿਤਨੇ ਮਰਜ਼ੀ ਜੀਵ ਹੋਣ, ਸਾਰਿਆਂ ਜੀਵਾਂ ਦਾ ਗੁਰੂ ਪਾਰ ਉਤਾਰਾ ਇੱਕੋ ਵੇਲੇ ਕਰ ਸਕਦਾ ਹੈ। ਪਰ ਸਾਡੇ ਸਮਝ ਗੋਚਰੀਆਂ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਅਤੇ ਉਹਨੂੰ ਥੋੜ੍ਹਾ ਜਿਹਾ ਸਮਝਣ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਇੱਕ ਗੁਰੂ ਕਿਵੇਂ ਜਗਿਆਸੂਆਂ ਦਾ ਭਲਾ ਕਰਦਾ ਹੈ। ਉਹਨਾਂ ਦੀ ਪੌੜੀ ਹੈ, ਉਹ ਬਚਨ ਕਰਦੇ ਨੇ ਕਿ ਮੰਨ ਲਓ ਲੋਕ ਬਹੁਤ ਸਾਰੇ ਕਿਸ਼ਤੀ 'ਤੇ ਚੜ੍ਹੇ, ਬੇੜੀ ਤੇ ਚੜ ਗਏ ਨੇ ਤੇ ਉਸ ਬੇੜੀ ਅੰਦਰ ਹਿੰਦੂ ਵੀ ਕਹਿ ਮੁਸਲਮਾਨ ਵੀ ਕਹਿ ਉਸ ਬੇੜੀ ਵਿੱਚ ਅਗਿਆਨੀ ਵੀ ਕਹਿ ਗਿਆਨੀ ਵੀ ਕਹਿ ਉਸ ਬੇੜੀ ਵਿੱਚ ਰੋਗੀ ਵੀ ਕਹਿ ਤੰਦਰੁਸਤ ਵੀ ਕਹਿ ਬੇੜੀ ਦੇ ਵਿੱਚ ਬੈਠੇ ਕੋਈ ਯਾਤਰੂ ਤਾਂ ਸੈਂਕੜੇ ਨੇ ਪਰ ਯਾਦ ਰੱਖਿਓ ਬੇੜੀ ਨੂੰ ਚਲਾਉਣ ਵਾਲੇ ਮਲਾਹ ਸੈਂਕੜੇ ਨਹੀਂ ਇੱਕ ਮਲਾਹ ਹੁੰਦਾ ਹੈ ਅਤੇ ਉਹ ਭਰੇ ਕੋਈ ਪੂਰ ਨੂੰ ਕਿਨਾਰੇ ਲਾ ਦਿੰਦਾ ਇੱਕ ਮਲਾਹ ਦੇ ਪਿੱਛੇ ਸੈਂਕੜੇ ਬੰਦੇ ਦਰਿਆ ਤੋਂ ਪਾਰ ਹੋ ਜਾਂਦੇ ਨੇ ਪਰ ਭਾਈ ਸਾਹਿਬ ਕਹਿੰਦੇ ਨੇ ਕਿ ਮਲਾਹ ਦੀ ਸੀਮਾ ਹੈ ਬੇੜੀ ਦੀ ਸੀਮਾ ਹੈ ਪਰ ਗੁਰੂ ਇੱਕ ਮਲਾਹ ਐਸਾ ਹੈ ਕਿ ਜਿਹਦੇ ਪਿੱਛੇ ਲੱਗ ਕੇ ਕਰੋੜਾਂ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜਿਵੇਂ ਇੱਕ ਮਲਾਹ ਬੇੜੀ ਦਾ ਪੂਰ ਕਿਨਾਰੇ ਲਾ ਦਿੰਦਾ ਇੱਕ ਗੁਰੂ ਆਪਣੇ ਸਿੱਖਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਦੂਸਰਾ ਬਚਨ ਉਹਨਾਂ ਨੇ ਕਿਹਾ ਕਹਿਣ ਲੱਗੇ ਦੇਖੋ ਕਿ ਇੱਕ ਮਹੱਲੇ ਵਿੱਚ ਬੜੇ ਅਮੀਰ ਲੋਕ ਰਹਿੰਦੇ ਨੇ ਸਾਰੇ ਰਾਤ ਨੂੰ ਸੁੱਤੇ ਨੇ ਮਹੱਲੇ ਵਿੱਚ ਆਰਾਮ ਕਰਨ ਵਾਲਿਆਂ ਦੀ ਗਿਣਤੀ ਸੈਂਕੜੇ ਕੁ ਹਜ਼ਾਰਾਂ ਕੁ ਹੈ ਪਰ ਪਹਿਰੇਦਾਰ ਤਾਂ ਕੇਵਲ ਇੱਕ ਹੈ ਨਾ ਇੱਕ ਪਹਿਰੇਦਾਰ ਰਾਤ ਨੂੰ ਪਹਿਰਾ ਦੇਵੇ ਅਤੇ ਸਾਰੇ ਮਹੱਲੇ ਦੇ ਲੋਕ ਨਿਸ਼ਚਿੰਤ ਹੋ ਕੇ ਸੁਣਦੇ ਨੇ ਕਹਿੰਦੇ ਨੇ ਪਿਆਰਿਓ ਇੱਕ ਪਹਿਰਾਦਾਰ ਹੋਵੇ ਅਤੇ ਘਰ ਲੁੱਟਣੋਂ ਵੱਜ ਜਾਂਦੇ ਨੇ ਗੁਰੂ ਉਹ ਪਹਿਰੇਦਾਰ ਇੱਕ ਹੈ ਜਿਹੜਾ ਇੱਕੇ ਵੇਲੇ ਕਰੋੜਾਂ ਜਗਿਆਸੂਆਂ ਦੇ ਅੰਦਰ ਨੂੰ ਵਾਸ਼ਨਾ ਅਤੇ ਲੁੱਟਣ ਤੋਂ ਬਚਾ ਦਿੰਦਾ ਤੀਸਰੀ ਬੇਨਤੀ ਕਿ ਆਪਾਂ ਦੇਖਦੇ ਹਾਂ ਕਿ ਇੱਕ ਜਰਨੈਲ ਕਹਿ ਇੱਕ ਫੌਜ ਦਾ ਜਰਨੈਲ ਉਹਦੇ ਪਿੱਛੇ ਫੌਜ ਕਿਤਨੀ ਕੁ ਹੈ ਬਾਦਸ਼ਾਹ ਦੀ ਫੌਜ ਪਰ ਜਰਨੈਲ ਇੱਕ ਜਰਨੈਲ ਅਨੇਕਾਂ ਸਿਪਾਹੀਆਂ ਨੂੰ ਕਮਾਂਡ ਕਰਕੇ ਮੈਦਾਨੇ ਜੰਗ ਵਿੱਚੋਂ ਜਿੱਤ ਪ੍ਰਾਪਤ ਕਰ ਲੈਂਦਾ ਇਸੇ ਤਰ੍ਹਾਂ ਗੁਰੂ ਇੱਕ ਸਭ ਦੀ ਅਗਵਾਈ ਕਰਕੇ ਉਹਨਾਂ ਨੂੰ ਆਤਮਕ ਜਿੱਤ ਬਖਸ਼ ਦਿੰਦਾ ਹੈ ਚੌਥਾ ਪ੍ਰਮਾਣ ਆਪਾਂ ਵਿਆਹਾਂ ਵਿੱਚ ਜੇ ਜਾਂਦੇ ਸਿਰ ਮੈਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਅਰਜ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇੱਕ ਹੈ ਗਿਆਨ ਇੱਕ ਹੈ ਅਨੁਭਵ ਇੱਕ ਹੈ ਅਤੇ ਇੱਕ ਅਨੁਭਵ ਇੱਕੋ ਵੇਲੇ ਕਿੰਨੇ ਕੁ ਲੋਕਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਜਿਵੇਂ ਬੇੜੀ ਵਿੱਚ ਬੈਠੇ ਕੋਈ ਪੂਰ ਨੂੰ ਮਲਾਹ ਪਾਰ ਕਰ ਦਿੰਦਾ ਜਿਵੇਂ ਰਾਤ ਸੁੱਤੇ ਕੋਈ ਲੋਕਾਂ ਨੂੰ ਪਹਿਰੇਦਾਰ ਬਚਾ ਜਾਂਦਾ ਜਿਵੇਂ ਸੱਚ ਇਵੇਂ ਇੱਕ ਜਰਨੈਲ ਫੌਜਾਂ ਨੂੰ ਲੈ ਕੇ ਦੁਸ਼ਮਣ ਦੇ ਦੰਦ ਖੱਟੇ ਕਰ ਦਿੰਦਾ ਅਤੇ ਚੌਥਾ ਬਚਨ ਕੀਤਾ ਵਿਆਹ ਨੇ ਵਿਆਹ ਵਿੱਚ ਕੋਈ ਜਾਂਦਾ ਯਾਦ ਰੱਖੋ ਬਰਾਤੀ ਸੈਂਕੜੇ ਨੇ ਪਰ ਲਾੜਾ ਤਾਂ ਕੇਵਲ ਇੱਕ ਹੀ ਹੈ ਨਾ ਇੱਕ ਲਾੜੇ ਦੇ ਪਿੱਛੇ ਸਾਰੇ ਬਰਾਤੀਆਂ ਨੂੰ ਜੀਆਂ ਕਿਹਾ ਜਾਂਦਾ ਇੱਕ ਲਾੜੇ ਦੇ ਪਿੱਛੇ ਸਾਰੇ ਬਰਾਤੀਆਂ ਨੂੰ ਭੋਜਨ ਛਕਾਇਆ ਜਾਂਦਾ ਇੱਕ ਲਾੜੇ ਪਿੱਛੇ ਬਰਾਤੀ ਪੂਰੇ ਮਾਣ ਨਾਲ ਉਸ ਘਰ ਵੀ ਜਾਂਦੇ ਨੇ ਪਿਆਰਿਓ ਜਿਵੇਂ ਇੱਕ ਲਾੜੇ ਪਿੱਛੇ ਇੰਨੇ ਬਰਾਤੀਆਂ ਨੂੰ ਸੁੱਖ ਮਿਲਦਾ ਇੱਕ ਸਤਿਗੁਰੂ ਦੇ ਸ਼ਬਦ ਪਿੱਛੇ ਪੂਰੀ ਮਾਨਵਤਾ ਨੂੰ ਸੁੱਖ ਮਿਲਦਾ ਹੈ ਸਿਰਫ ਇਹ ਉਦਾਹਰਣਾਂ ਨੇ ਅਗਲਾ ਬਚਨ ਉਹਨਾਂ ਕਿਹਾ ਕਹਿਣ ਲੱਗੇ ਕਿ ਬਾਦਸ਼ਾਹ ਇੱਕ ਹੈ ਮੁਲਕ ਦਾ ਪਰ ਉਹਦੇ ਵਿੱਚ ਹਿੰਦੂ ਮੁਸਲਮਾਨ ਪ੍ਰਜਾ ਦੇ ਅਨੇਕਾਂ ਲੋਕ ਨੇ ਅਨੇਕਾਂ ਧਰਮਾਂ ਦੇ ਕਿ ਜਿਵੇਂ ਇੱਕ ਬਾਦਸ਼ਾਹ ਆਪਣੀ ਅਨੇਕਾਂ ਤਰ੍ਹਾਂ ਦੀ ਪ੍ਰਜਾ ਦਾ ਭਲਾ ਕਰ ਦਿੰਦਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਇੱਕ ਅਨੁਭਵੀ ਗਿਆਨ ਹੈ ਭਾਈ ਸਾਹਿਬ ਨੇ ਬਚਨ ਕੀਤੇ ਕਿ ਬੇੜੀ ਚਾੜ ਲੰਘਾਏ ਦਾ ਬਾਲੇ ਪੂਰ ਮਾਨਸ ਮੋਹਾਣਾ ਆਗੂ ਇੱਕ ਨਿਭਾਏ ਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ ਕਹਿਣ ਲੱਗੇ ਫਿਰੈ ਮਹੱਲੇ ਪਾਰੂ ਹੋਏ ਨਿਚੰਦ ਸੋਵਨ ਮਹਿਮਾਣਾ ਨਾਲ ਉਹਨਾਂ ਬਚਨ ਕੀਤਾ ਕਹਿਣ ਲੱਗੇ ਲਾੜਾ ਇੱਕ ਵਿਆਹੀ ਹੈ ਬਾਲੇ ਜਾਨੀ ਕਰ ਮਹਿਮਾਣਾ ਅਤੇ ਅੱਗੇ ਉਹ ਬਚਨ ਕਹਿੰਦੇ ਨੇ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਪਰਵਾਣਾ ਸਤਿਗੁਰ ਪਰਨੈ ਤਿੰਨ ਕੁਰਬਾਨ ਇਸ ਤੁਕ ਨੂੰ ਸਮਝਣਾ ਹੈ ਕਿ ਸਤਿਗੁਰ ਸੱਚਾ ਪਾਤਸ਼ਾਹ ਕਿ ਗੁਰੂ ਸੱਚਾ ਪਾਤਸ਼ਾਹ ਹੈ ਉਹ ਆਪਣੇ ਸਿੱਖ ਨੂੰ ਸਾਧ ਸੰਗਤ ਦੀ ਸਭਾ ਦਿੰਦਾ ਹੈ ਅਤੇ ਦੂਸਰੀ ਕਿਰਪਾ ਕਰਕੇ ਗੁਰੂ ਨਾਨਕ ਆਪਣੇ ਸਿੱਖ ਨੂੰ ਸ਼ਬਦ ਦਾ ਪਰਵਾਨਾ ਦੇ ਦਿੰਦੇ ਨਿਸ਼ਾਨਾ ਦਾ ਅਰਥ ਹੈ ਪਰਵਾਨਾ ਪਰਵਾਨੇ ਦਾ ਅਰਥ ਹੈ ਰਾਹਦਾਰੀ ਕਿ ਗੁਰੂ ਨਾਨਕ ਸਾਹਿਬ ਆਪਣੇ ਸਿੱਖਾਂ ਨੂੰ ਪਰਮਾਤਮਾ ਦੇ ਘਰ ਦੀ ਸ਼ਬਦ ਦੀ ਰਾਹਦਾਰੀ ਦਿੰਦੇ ਨੇ ਅਤੇ ਜਿਹਦੇ ਕੋਲ ਸ਼ਬਦ ਦੀ ਰਾਹਦਾਰੀ ਹੋਵੇ ਇੱਕ ਸ਼ਬਦ ਨਾਲ ਜੁੜ ਕੇ ਪੂਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋ ਜਾਂਦਾ ਹੈ ਫਿਰ ਬੇਨਤੀ ਕਰਾਂ ਗੁਰੂ ਕੇਵਲ ਇੱਕ ਹੈ ਸ਼ਬਦ ਇੱਕ ਹੈ ਇਸ ਤੋਂ ਅਗਲੀ ਬੇਨਤੀ ਕਿ ਸਤਿਗੁਰੂ ਹੋਰ ਅਗਲੀ ਅਰਜ਼ ਕਰਨੀ ਚਾਹਾਂਗਾ ਫਿਰ ਤੁਰਾਂਗਾ ਅੱਗੇ ਕਿ ਗੁਰੂ ਤੋਂ ਬਲਿਹਾਰ ਨੇ ਕਿਉਂ ਜਾਣੇ ਪਏ ਖਾਂ ਸਤਿਗੁਰੂ ਇੱਕ ਕਿਰਪਾ ਸਾਡੇ 'ਤੇ ਹੋਰ ਕੀਤੀ ਮੈਂ ਅਰਜ਼ ਕੀਤੀ ਹੈ ਗੁਰੂ ਸਾਨੂੰ ਸੰਸਾਰ ਦੇ ਸੁੱਖ ਵੀ ਦਿੰਦੇ ਨੇ ਸਾਨੂੰ ਆਤਮਕ ਸੁੱਖ ਵੀ ਦਿੰਦੇ ਗੁਰੂ ਸਿੱਖ ਦਾ ਲੋਕ ਵੀ ਸਵਾਰਦਾ ਹੈ, ਗੁਰੂ ਸਿੱਖ ਦਾ ਪਰਲੋਕ ਵੀ ਸਵਾਰਦਾ ਹੈ। ਗੁਰੂ ਸਿੱਖ ਨਾਲ ਇਆਂ ਵੀ ਖਲੋਂਦਾ ਹੈ, ਗੁਰੂ ਆਪਣੇ ਸਿੱਖ ਨਾਲ ਉਹਾਂ ਵੀ ਖਲੋਂਦਾ ਹੈ। ਗੁਰੂ ਆਪਣੇ ਸਿੱਖ ਦੇ ਖਲਤ ਵਿੱਚ ਵੀ ਖਲੋਤਾ ਹੈ, ਗੁਰੂ ਆਪਣੇ ਸਿੱਖ ਦੇ ਪਲਤ ਵਿੱਚ ਵੀ ਖਲੋਤਾ ਹੈ। ਗੁਰੂ ਆਪਣੇ ਸਿੱਖ ਦੇ ਸੰਸਾਰ ਦੇ ਕਾਰਜ ਵੀ ਰਾਸ ਕਰਦਾ ਹੈ, ਅਤੇ ਗੁਰੂ ਆਪਣੇ ਸਿੱਖ ਦੇ ਸੱਚ ਇਵੇਂ ਕਿ ਨਿਰੰਕਾਰ ਦੇ ਘਰ ਦੇ ਵੀ ਕਾਰਜ ਰਾਸ ਕਰਦਾ ਹੈ। ਇਹ ਕੇਵਲ ਜਜ਼ਬਾਤ ਲਈ ਨਹੀਂ। ਹੁਣ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਗੁਰੂ ਨੇ ਆਪਣੇ ਸਿੱਖ ਨੂੰ ਦਿੱਤੀਆਂ? ਉਂਝ ਤਾਂ ਸਤਿਗੁਰੂ ਦਾ ਘਰ ਭਰਿਆ ਪਿਆ, ਕਿਸੇ ਚੀਜ਼ ਦੀ ਕਮੀ ਨਹੀਂ। ਜਿੱਤੜੇ ਫਲ ਮਨ ਬਾਂਛੀਏ, ਤਿੱਤੜੇ ਸਤਿਗੁਰ ਪਾਸ। ਕਹਿੰਦੇ ਨੇ ਜੋ ਤੇਰੇ ਮਨ 'ਚ ਫੁਰਨਾ ਬਣੇਗਾ ਉਹ ਕੁਝ ਗੁਰੂ ਦੇ ਘਰ ਵਿੱਚ ਹੈ। ਅਗਲੀ ਬੇਨਤੀ ਮੈਂ ਉਸ ਦਿਨ ਵੀ ਕੀਤੀ ਸੀ, ਗੁਰੂ ਸੂਰਜ ਦੀ ਤਰ੍ਹਾਂ ਸਿੱਖ ਦੇ ਬੁਰਵੇ ਅੱਗੇ ਰੋਜ਼ ਚਾਨਣ ਦਿੰਦਾ, ਪਰ ਕਰੀਏ ਕਿ ਸਾਡੀ ਅੰਦਰ ਦੀਆਂ ਭਿੱਤਾਂ, ਸਾਡੇ ਅੰਦਰ ਦੇ ਕਪਟ, ਸਾਡੇ ਅੰਦਰ ਦੇ ਕਿਵਾੜ ਇੰਨੇ ਭਿੜੇ ਪਏ ਨੇ ਕਿ ਬੁਰਵੇ ਅੱਗੇ ਆਈ ਕੋਈ ਰੋਸ਼ਨੀ ਤੋਂ ਵੀ ਬੰਦਾ ਵਿਰਵਾ ਰਹਿ ਰਿਹਾ ਹੈ। ਸਤਿਗੁਰੂ ਨੇ ਬਚਨ ਕੀਤੇ ਕਿ ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਝ ਸਭ ਕੋਏ, ਇੱਕ ਨਜ਼ਰ ਕਰ ਦੇਖਦਾ। ਗੁਰੂ ਇੱਕ ਨਜ਼ਰ ਨਾਲ ਸਭ ਨੂੰ ਦੇਖਦੇ ਨੇ, ਮਨ ਭਾਵਨੀ ਤੇ ਸਿੱਧ ਹੋਏ। ਜਿਹੋ ਜੀ ਕਿਸੇ ਦੀ ਭਾਵਨਾ ਹੋਵੇਗੀ ਉਹਨੂੰ ਸਫਲਤਾ ਮਿਲੇਗੀ। ਕੱਲ੍ਹ ਵੀ ਇੱਕ ਪ੍ਰਮਾਣ ਅਰਜ਼ ਕੀਤਾ ਸੀ ਕਿ ਸਤਿਗੁਰੂ ਸਦਾ ਦਿਆਲ ਕਹਿ ਭਾਈ, ਬਿਨ ਭਾਗਾਂ ਕਿਆ ਪਾਈਐ, ਇੱਕ ਨਦਰ ਕਰ ਵੇਖੈ ਸਭ ਉੱਪਰ, ਜੇ ਖਾਂ ਭਾਓ ਤੇ ਹਾਂ ਫਲ ਪਾਈਏ। ਜਿਹੋ ਜੀ ਸਾਡੀ ਭਾਵਨਾ ਹੈ ਉਹ ਕੁਛ ਸਾਨੂੰ ਮਿਲ ਜਾਣ। ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿੱਥੇ ਗੁਰੂ ਸਾਡੇ ਇਸ ਲੋਕ ਵਿੱਚ ਮਦਦਗਾਰ ਨੇ, ਉੱਥੇ ਗੁਰੂ ਸਿੱਖ ਨੂੰ, ਜਗਿਆਸੂ ਨੂੰ ਪਰਮਾਤਮਾ ਦੇ ਘਰ ਵੀ ਥਾਂ ਦਵਾਉਂਦਾ ਹੈ। ਉਹ ਕਿਸ ਢੰਗ ਨਾਲ? ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਆਏ ਨੇ। ਇੱਕ ਸ਼ਬਦ ਆਇਆ ਹੈ ਗਿਆਨ, ਬੜੀ ਵਾਰੀ ਆਇਆ ਸ਼ਬਦ। ਦੂਸਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਧਿਆਨ, ਇਹ ਵੀ ਬਹੁਤ ਵਾਰੀ ਆਇਆ ਹੈ। ਤੀਸਰਾ ਸ਼ਬਦ ਆਇਆ ਸਿਮਰਨ। ਫਿਰ ਸ਼ਬਦ ਦੁਹਰਾਦਿਆਂ, ਇੱਕ ਗਿਆਨ, ਦੂਜਾ ਧਿਆਨ ਅਤੇ ਤੀਸਰਾ ਸਿਮਰਨ। ਹੁਣ ਇਹ ਸ਼ਬਦ ਸੱਟ ਪਾਉਣ ਵਾਲੇ ਨਹੀਂ, ਇਹਨਾਂ ਦੀ ਗਹਿਰਾਈ ਵਿੱਚ ਜਾਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਬੜੇ ਗਹਿਰੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਉੱਪਰਲੇ ਤਲ 'ਤੇ ਸਿਰਫ ਅੱਖਰ ਕਹਿ ਕੇ ਅੱਗੇ ਨਿਕਲ ਜਾਂਦੇ। ਗਿਆਨ, ਧਿਆਨ ਅਤੇ ਸਿਮਰਨ ਤਿੰਨ ਸ਼ਬਦ ਨੇ। ਗਿਆਨ ਦਾ ਬਹੁਤ ਵਿਸਤਾਰ ਹੋ ਸਕਦਾ, ਕਿਉਂਕਿ ਦੁਨੀਆ ਦਾ ਵੀ ਗਿਆਨ ਹੈ ਅਤੇ ਅਧਿਆਤਮਕ ਵੀ ਗਿਆਨ ਹੈ। ਜਿਹੜਾ ਬਾਹਰ ਦਾ ਗਿਆਨ ਹੈ ਉਹਨੂੰ ਅਸੀਂ ਵਿਗਿਆਨ ਕਹਿੰਦੇ ਹਾਂ, ਜਿਹੜਾ ਅੰਦਰ ਦਾ ਗਿਆਨ ਹੈ ਉਹਨੂੰ ਆਪਾਂ ਬ੍ਰਹਮ ਗਿਆਨ ਕਹਿੰਦੇ ਹਾਂ। ਅਤੇ ਬਾਹਰ ਦਾ ਗਿਆਨ ਕੋਈ ਦੀ ਸੀਮਾ ਥੋੜ੍ਹਾ ਹੈ, ਸਮੁੰਦਰ ਦੇ ਅੰਦਰ ਦੀ ਗਹਿਰਾਈ ਦਾ ਗਿਆਨ ਵੱਖਰਾ ਹੈ, ਸਪੇਸ ਦਾ ਗਿਆਨ ਵੱਖਰਾ ਹੈ, ਧਰਤੀ ਦਾ ਗਿਆਨ ਵੱਖਰਾ ਹੈ, ਆ ਬਨਸਪਤੀ ਦਾ ਗਿਆਨ ਵੱਖਰਾ ਹੈ, ਪੱਥਰਾਂ ਅਤੇ ਪਹਾੜਾਂ ਦਾ ਗਿਆਨ ਵੱਖਰਾ ਹੈ। ਇਕੱਲੇ ਬੰਦੇ ਦੇ ਸਰੀਰ 'ਤੇ ਮੈਡੀਕਲ ਸਾਇੰਸ ਇੰਨੀ ਖੋਜ ਕਰਦੀ ਪਈ ਹੈ, ਸੱਚ ਇਵੇਂ ਕਿ ਬੰਦੇ ਦੀ ਇੱਕ ਇੱਕ ਨਾੜੀ ਦਾ ਗਿਆਨ ਵੱਖਰਾ ਹੈ। ਪਰ ਜੋ ਬੇਨਤੀ ਮੈਂ ਕਰਨੀ ਚਾਹੁੰਦਾ, ਗੁਰੂ ਨੇ ਤਰਸ ਕਰਕੇ, ਇਹ ਵੀ ਮੈਂ ਬਚਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਲਿਆ ਕਿ ਗੁਰੂ ਨੇ ਆਪਣੇ ਸਿੱਖ ਨੂੰ ਪਹਿਲੀ ਕਿਰਪਾ ਕਰਕੇ ਗਿਆਨ ਦਿੱਤਾ, ਦੂਜੀ ਕਿਰਪਾ ਕੀਤੀ ਇਹਨੂੰ ਧਿਆਨ ਦਿੱਤਾ, ਤੀਜੀ ਕਿਰਪਾ ਕੀਤੀ ਇਹਨੂੰ ਸਿਮਰਨ ਦਿੱਤਾ। ਇਹਨੂੰ ਥੋੜ੍ਹਾ ਆਤਮਕ ਜੀਵਨ ਨਾਲ ਸਮਝਣ ਦਾ ਯਤਨ ਕਰਨਾ। ਗਿਆਨ ਕਿਹੜਾ? ਕੀ ਆ ਚੁੰਚ ਗਿਆਨ? ਨਹੀਂ ਪਿਆਰਿਓ, ਅੱਜ ਖੇਤ ਨਾਲ ਕਹਿਣਾ ਪੈਂਦਾ ਹੈ, ਜਿਸ ਗੁਰੂ ਨੇ ਚੁੰਚ ਗਿਆਨੀਆਂ ਨੂੰ ਨਾਮ ਰਸਕ ਬਣਾ ਦਿੱਤਾ, ਕਮਾਲ ਦੀ ਗੱਲ, ਉਸ ਨਾਮ ਰਸਕ ਗੁਰੂ ਦੇ ਸ਼ਬਦ ਨੂੰ ਅੱਜ ਅਸੀਂ ਚੁੰਚ ਗਿਆਨ ਬਣਾ ਕੇ ਰੱਖ ਦਿੱਤਾ। ਫਿਰ ਸ਼ਬਦ ਸੁਣਿਓ, ਜਿਸ ਗੁਰੂ ਨੇ ਚੁੰਚ ਗਿਆਨੀਆਂ ਨੂੰ ਨਾਮ ਰਸੀਏ ਬਣਾ ਦਿੱਤਾ, ਉਸ ਨਾਮ ਰਸਕ ਪੁਰਖ ਬੈਰਾਗੀ ਗੁਰੂ ਦਾ ਸ਼ਬਦ ਅੱਜ ਅਸੀਂ ਸਿਰਫ ਚੁੰਚ ਗਿਆਨ ਤੱਕ ਜ਼ਿਆਦਾਤਰ ਸੀਮਿਤ ਕਰ ਦਿੱਤਾ। ਗੁਰੂ ਨੇ ਗਿਆਨ ਕੀ ਦਿੱਤਾ? ਪਰ ਜਦੋਂ ਕਿਸੇ ਕੋਲ ਬਾਹਰ ਦਾ ਗਿਆਨ ਹੁੰਦਾ, ਖਿਮਾ ਕਰਿਓ, ਗਿਆਨ ਆਪਣੀ ਖੌਮੇ ਲੈ ਕੇ ਵੱਖਰੀ ਆਉਂਦਾ ਹੈ। ਆਮ ਬੰਦਾ, ਮੈਂ ਜਿੰਨਾ ਕੁ ਆਪਣੀ ਜੀਵਨ 'ਚ ਕੋਈ ਜ਼ਿਆਦਾ ਆਰ ਉਮਰ ਤਾਂ ਨਹੀਂ, ਇੰਨੇ ਕੁ ਦੇਖੇ ਬੰਦੇ ਜਿਹੜੇ ਸੰਗਤ 'ਚ ਬੈਠ ਕੇ ਕਥਾ ਸੁਣਦੇ ਸਨ ਅਤੇ ਕਥਾ ਸੁਣਦੇ ਸੁਣਦੇ ਕਥਾ ਕਰਨ ਲੱਗ ਪਏ। ਸੱਚ ਇਵੇਂ ਜਿੱਦਣ ਉਹਨਾਂ ਲੋਕਾਂ ਅੰਦਰ ਆਖਰੀ ਗਿਆਨ ਹੋਇਆ, ਅਤੇ ਖਿਮਾ ਕਰਿਓ, ਉਹਨਾਂ ਲੋਕਾਂ ਦੇ ਸੰਗਤ ਵਿੱਚ ਬਹਿਣ ਵਾਲੀ ਬਿਰਤੀ ਹੀ ਸਦਾ ਲਈ ਉੱਡ ਗਈ। ਮਸਕੀਨ ਸਾਹਿਬ ਜੀ ਨੇ, ਉਹਨਾਂ ਨੂੰ ਅਸੀਂ ਜ਼ਰੂਰ ਯਾਦ ਕਰ ਲਈਏ, ਕਿਉਂਕਿ ਉਹ ਤਿੰਨ ਦਹਾਕੇ ਤੋਂ ਵੱਧ ਸਮਾਂ ਇਸ ਅਸਥਾਨ 'ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੈਠ ਕੇ ਕਥਾ ਕਰਦੇ ਰਹੇ। ਉਹਨਾਂ ਨੇ ਆਪਣੀ ਜੀਵਨ ਵਿੱਚ ਇਹ ਗੱਲ ਬੜੀ ਸੋਹਣੀ ਲਿਖੀ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਕੇ ਉਹਨਾਂ ਦੇ ਜਿਹੜਾ ਜੀਵਨ ਆਪ ਉਹਨਾਂ ਲਿਖਾਇਆ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰਿਆਂ ਨੂੰ ਯਤਨ ਕੀਤਾ ਕਥਾ ਵਖਿਆਨ ਲੈਕਚਰ ਸਿਖਾਉਣ ਦਾ, ਕਹਿੰਦੇ ਨੇ ਬਹੁਤਿਆਂ ਨੂੰ ਸਿਖਾਇਆ ਪਰ ਇੱਕ ਗੱਲ ਜਿਹੜੀ ਉਹਨਾਂ ਲਿਖੀ ਸੱਚੀ ਮੁੱਚੀ ਜਿਵੇਂ ਖਿਰਦੇ ਦੀ ਚੀਜ਼ ਸੀ। ਕਹਿਣ ਲੱਗੇ ਹੈਰਾਨਗੀ ਇਸ ਗੱਲ ਦੀ ਕਿ ਜਿਨ੍ਹਾਂ ਲੋਕਾਂ ਨੂੰ ਮੈਂ ਤੀਰ ਚਲਾਉਣ ਦੀ ਜਾ ਸਿਖਾਈ, ਜਿੱਦਣ ਉਹਨਾਂ ਨੂੰ ਤੀਰ ਚਲਾਉਣ ਦੀ ਜਾਚ ਆਈ ਸਭ ਤੋਂ ਪਹਿਲਾਂ ਮੇਰੇ ਸੀਨੇ ਵਿੱਚ ਉਹਨਾਂ ਨੇ ਤੀਰ ਮਾਰੇ। ਮੈਂ ਉਹ ਤਾਂ ਕੀਤਾ ਕਿਉਂਕਿ ਉਹ ਲਿਖਾ ਕੇ ਗਏ। ਜਿਹੜਾ ਸਾਡੇ ਕੋਲ ਗਿਆਨ ਹੈ ਇਹ ਗਿਆਨ ਕੌਮੇ ਭਰਪੂਰ ਹੈ। ਗੁਰੂ ਦਾ ਗਿਆਨ ਕੌਮੇ ਭਰਪੂਰ ਨਹੀਂ, ਸਾਡਾ ਗਿਆਨ ਕਹਿੰਦਾ ਅੰਗ ਬ੍ਰਹਮ ਅਸਮੀ, ਸਾਡਾ ਗਿਆਨ ਕਹਿੰਦਾ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰਖ ਹਮ ਦਾਤੇ ਇਹ ਬੁੱਧ ਕਬੈ ਨਨਾਸੀ। ਸਾਡਾ ਗਿਆਨ ਕਹਿੰਦਾ ਕਿ ਮੇਰੇ ਤੋਂ ਵੱਡਾ ਕਿਸੇ ਕੋਲ ਸ਼ਬਦ ਨਹੀਂ। ਮੈਂ ਅਰਜ਼ ਕਰਾਂ ਭਾਈ ਵੀਰ ਸਿੰਘ ਉਹਨਾਂ ਨੇ ਆਪਣੀ ਰਚਨਾ 'ਚ ਇੱਕ ਨਜ਼ਮ ਲਿਖੀ ਹੈ ਗਿਆਨ ਅਤੇ ਅਗਿਆਨ, ਉਹਦੀਆਂ ਚਾਰ ਕੁ ਸਤਰਾਂ ਨੇ। ਉਹ ਲਿਖਦੇ ਨੇ ਕੁਛ ਜਾਣਿਆ ਆਖਿਆ ਜਾਣ ਲਿੱਤਾ ਅਖਰੀ ਗਿਆਨ। ਮੈਂ ਬੇਨਤੀ ਕਰ ਰਹੀ ਹਾਂ ਮੈਂ ਗੁਰੂ ਤੋਂ ਕਿਉਂ ਕੁਰਬਾਨ ਜਾਈਏ ਜਿਹਨੇ ਗਿਆਨ ਦੇ ਕੇ ਸਾਡੀ ਇੱਜ਼ਤ ਬਤਾ ਲਈ, ਜਿਹਨੇ ਧਿਆਨ ਦੇ ਕੇ ਇੱਜ਼ਤ ਬਤਾ ਦਿੱਤੀ, ਜਿਸ ਗੁਰੂ ਨੇ ਸਿਮਰਨ ਦੀ ਦਾਤ ਦੇ ਕੇ ਸਿੱਖ ਨੂੰ ਖੇੜਾ ਬਖਸ਼ ਦਿੱਤਾ। ਉਹ ਲਿਖਦੇ ਨੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਉਹ ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਆਹੀ ਤਾਂ ਸਾਡੇ ਅੰਦਰ ਦਾ ਦੁਖਾਂਤ ਹੈ, ਜਿਹਦੀ ਕਥਾ ਕੀਤੀ ਜਾਂਦੀ ਉਹ ਗੈਰ ਹਾਜ਼ਰ ਹੁੰਦਾ ਸਾਡੇ ਮਨ 'ਚੋਂ। ਗੱਲ ਧਿਆਨ ਨਾਲ ਸੁਣਿਓ, ਸਾਡਾ ਮਨ ਹੀ ਗੈਰ ਹਾਜ਼ਰ ਹੋ ਜਾਂਦਾ ਹੈ ਜਦੋਂ ਕੁਝ ਜਾਣ ਲਿਆ ਅਤੇ ਨਾਂ ਬਣ ਗਿਆ। ਬਈ ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਕਹਿੰਦੇ ਨੇ ਪਿਆਰਿਆ ਤੈਨੂੰ ਜਿੱਤੇ ਕਿ ਅੰਦਰ ਦੀ ਝਲਕ ਮਿਲ ਜਾਏ। ਤਿੰਨ ਚੀਜ਼ਾਂ ਗੁਰੂ ਨੇ ਆਪਣੇ ਸਿੱਖ ਦੀ ਝੋਲੀ 'ਚ ਪਾਈਆਂ। ਪਹਿਲੀ ਦਿੱਤੀ ਗਿਆਨ, ਗਿਆਨ ਕਿਹਦੇ ਵਰਗਾ ਦਿੱਤਾ ਜੀ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰੂ ਨੇ ਆਪਣੇ ਸਿੱਖ ਨੂੰ ਗਿਆਨ ਦਿੱਤਾ ਕੋਇਲ ਵਰਗਾ। ਇਹਦੀ ਵਿਆਖਿਆ ਮੈਂ ਕਰਾਂਗਾ ਅੱਗੇ। ਧਿਆਨ ਕੈਸਾ? ਕਹਿਣ ਲੱਗੇ ਧਿਆਨ ਦਿੱਤਾ ਗੁਰੂ ਨੇ ਆਪਣੇ ਸਿੱਖ ਨੂੰ ਕੱਛੂ ਕੁੰਮੀ ਵਰਗਾ। ਤੀਸਰਾ ਬਚਨ ਸਿਮਰਨ, ਕਹਿੰਦੇ ਸਿਮਰਨ ਗੁਰੂ ਨੇ ਆਪਣੇ ਸਿੱਖ ਨੂੰ ਦਿੱਤਾ ਕੂੰਜ ਵਰਗਾ। ਤਿੰਨ ਸ਼ਬਦ, ਗਿਆਨ ਕੋਇਲ ਵਰਗਾ, ਧਿਆਨ ਕੱਛੂ ਕੁੰਮੇ ਵਰਗਾ, ਕੱਛੂ ਕੁੰਮੀ ਵਰਗਾ, ਅਤੇ ਸਿਮਰਨ ਗੁਰੂ ਨੇ ਕੂੰਜ ਵਰਗਾ ਦੇ ਦਿੱਤਾ। ਇਹ ਸਾਡੇ ਆਤਮਿਕ ਜੀਵਨ ਦਾ ਇੱਕ ਪੱਖ ਜੋ ਗੁਰੂ ਨੇ ਤਰਸ ਕਰਕੇ ਦਿੱਤਾ। ਥੋੜ੍ਹੀ ਜਿਹੀ ਇਹਦੀ ਵਿਆਖਿਆ ਕਰ ਲਈਏ ਕਿ ਗਿਆਨ ਕੋਇਲ ਵਰਗਾ ਕੀ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਕੋਇਲ ਆਪਣੇ ਆਂਡੇ ਕਾਮਣੀ ਦੇ ਆਲਣੇ ਵਿੱਚ ਦਿੰਦੀ ਹੈ। ਜਿਹੜੀ ਕਾਂ ਦੀ ਮਦੀਨ ਹੈ ਉਹਨੂੰ ਆਪਾਂ ਕਾਮਣੀ ਕਹਿੰਦੇ। ਕੋਇਲ ਆਪਣੇ ਆਂਡੇ ਕਾਮਣੀ ਦੇ ਆਲਣੇ ਵਿੱਚ ਦਿੱਤੇ ਪਰ ਆਪ ਆਂਡਿਆਂ ਤੋਂ ਦੂਰ ਚਲੀ ਗਈ। ਕਾਮਣੀ ਉਸ ਆਂਡਿਆਂ ਉੱਤੇ ਬੈਠ ਗਈ। ਕਾਮਣੀ ਰੋਜ਼ ਬੈਠਦੀ ਹੈ ਅਤੇ ਜਿੰਨੇ ਕੁ ਦਿਨ ਪਰਮਾਤਮਾ ਨੇ ਉਹਦੇ ਬੱਚੇ ਦੀ ਪੈਦਾਇਸ਼ ਲਈ ਬਣਾਏ ਉਹਨੇ ਦਿਨਾਂ ਬਾਅਦ ਆਂਡੇ ਟੁੱਟੇ ਅਤੇ ਉਹਦੇ ਵਿੱਚੋਂ ਕਾਮਣੀ ਦੇ ਬੱਚਿਆਂ ਦਾ ਜਨਮ ਵੀ ਹੋਇਆ ਅਤੇ ਉਹਦੇ ਵਿੱਚ ਕੋਇਲ ਦੇ ਆਂਡੇ ਪਏ ਸਨ, ਉਹ ਕੋਇਲ ਦੇ ਬੱਚਿਆਂ ਦਾ ਵੀ ਜਨਮ ਹੋਇਆ। ਧਿਆਨ ਦਿਆ ਜੇ ਗਿਆਨ ਕੀ ਹੈ। ਕੋਇਲ ਦੇ ਬੱਚੇ ਵੀ ਕਾਮਣੀ ਦੇ ਆਲਣੇ ਵਿੱਚੋਂ ਆਂਡਿਆਂ ਵਿੱਚੋਂ ਨਿਕਲ ਆਏ ਪਰ ਕੋਇਲ ਦੇ ਬੱਚੇ ਕਾਮਣੀ ਦੇ ਪਿੱਛੇ ਤੁਰਦੇ ਨੇ, ਬੋਲਦੇ ਨਹੀਂ। ਨਿੱਕੇ ਨਿੱਕੇ ਬੱਚੇ ਕੋਇਲ ਦੇ ਉਹ ਤੁਰੀ ਜਾਣਗੇ ਕਾਮਣੀ ਦੇ ਪਿੱਛੇ, ਆਪਣੇ ਪੰਖਾਂ ਨਾਲ ਥੋੜ੍ਹਾ ਜਿਹਾ ਉੱਡਣ ਦੇ ਯਤਨ ਕਰਦੇ ਨੇ ਪਰ ਕੋਇਲ ਦੇ ਬੱਚੇ ਬੋਲਦੇ ਨਹੀਂ। ਜਦੋਂ ਕੋਇਲ ਨੂੰ ਇਹ ਪਤਾ ਲੱਗ ਜਾਂਦਾ ਇਹ ਕੁਦਰਤੀ ਉਹ ਪਰਮਾਤਮਾ ਦੀ ਖੇਡ ਹੈ, ਉਹਨੂੰ ਪਤਾ ਲੱਗਾ ਆਂਡੇ ਵਿੱਚੋਂ ਬੱਚੇ ਆ ਗਏ ਨੇ, ਉਹ ਹੁਣ ਕਾਮਣੀ ਦੇ ਪਿੱਛੇ ਦੌੜਦੇ ਨੇ। ਕੋਇਲ ਕੀ ਕਰਦੀ? ਜਦੋਂ ਬੱਚੇ ਨੇ ਬੋਲਣਾ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਕੋਲ ਆ ਕੇ ਮਿੱਠਣੀ ਨੂੰ ਛੱਡ ਕੇ ਆਪਣੀ ਮਾਂ ਪਿੱਛੇ ਚਲੇਗਾ। ਗੁਰਮੁਖੋ, ਗੁਰੂ ਨੇ ਆਪਣੇ ਸਿੱਖ ਨੂੰ ਕੋਇਲ ਵਰਗਾ ਗਿਆਨ ਦਿੱਤਾ। ਯਾਦ ਰੱਖਿਓ ਇਹ ਸੰਸਾਰ ਇੱਕ ਕਾਵਾਂ ਰੌਲੀ, ਜੇ ਬਖਸ਼ ਦਿਓ ਜੇ ਮੈਨੂੰ ਇਸ ਕਾਵਾਂ ਰੌਲੀ ਵਿੱਚ ਕੋਈ ਗਾਈ ਜਾ ਰਿਹਾ ਲੱਚਰ ਗੀਤ, ਕੋਈ ਨੱਚੀ ਜਾ ਰਿਹਾ ਹੈ, ਕੋਈ ਬੜਬੋਲਾ ਹੋ ਕੇ ਬੋਲੀ ਜਾ ਰਿਹਾ, ਕੋਈ ਫਿੱਕੇ ਸ਼ਬਦ ਲੋਕਾਂ ਨੂੰ ਸੁਣਾਈ ਜਾ ਰਿਹਾ, ਪਰ ਸਿੱਖ ਇਸ ਕਾਵਾਂ ਰੌਲੀ ਦੇ ਵਿੱਚ ਤੁਰਿਆ ਫਿਰਦਾ, ਪਰ ਸਭ ਵਿੱਚ ਰਹਿਣ ਦੇ ਬਾਵਜੂਦ ਉਹ ਕੋਇਲ ਦੇ ਬੱਚੇ ਦੀ ਤਰ੍ਹਾਂ ਖਮੋਸ਼ ਹੈ। ਉਹ ਬੋਲਦਾ ਨਹੀਂ, ਪਰ ਜਦੋਂ ਉਹਦੇ ਕੰਨਾਂ ਵਿੱਚ ਗੁਰਦੁਆਰਿਓਂ ਗੁਰੂ ਦਾ ਸ਼ਬਦ ਸੁਣਾਈ ਦਿੰਦਾ ਹੈ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਦੋਂ ਉਹਦੇ ਕੰਨਾਂ ਵਿੱਚ ਮੇਰੇ ਗੁਰੂ ਦਾ ਨਾਮ ਸੁਣਾਈ ਦਿੰਦਾ, ਸੱਚ ਇਹ ਵੇ ਉਹ ਨੱਚਦਿਆਂ ਦੀ ਕਾਵਾਂ ਰੌਲੀ ਨੂੰ ਛੱਡ ਕੇ ਅੰਮ੍ਰਿਤ ਵੇਲੇ ਆਪਣੇ ਗੁਰੂ ਦੇ ਦਰਬਾਰ 'ਤੇ ਆ ਜਾਂਦਾ ਹੈ। ਕੋਇਲ ਆਪਣੇ ਬੱਚੇ ਨੂੰ ਆਪਣੀ ਆਵਾਜ਼ ਦਾ ਗਿਆਨ ਦਿੰਦੀ ਹੈ। ਗੁਰੂ ਨੇ ਸਿੱਖ ਨੂੰ ਸ਼ਬਦ ਦਾ ਗਿਆਨ ਦਿੱਤਾ ਕੋਇਲ ਦੀ ਤਰ੍ਹਾਂ। ਦੂਸਰੀ ਬੇਨਤੀ ਕਰਾਂ ਕਿ ਧਿਆਨ ਦਿੱਤਾ ਕੱਛੂ ਕੁੰਮੇ ਦੀ ਤਰ੍ਹਾਂ। ਕੱਛੂ ਕੁੰਮੀ ਆਪਣੇ ਆਂਡੇ ਰੇਤੇ 'ਚ ਨਹੀਂ ਦਿੰਦੀ, ਮਿੱਟੀ 'ਚ ਨਹੀਂ ਦਿੰਦੀ। ਵਾਹਿਗੁਰੂ ਆਪਣੇ ਆਂਡੇ ਬਰੇਤੇ ਵੀ ਦਿੰਦੀ ਹੈ, ਪਾਣੀ ਵਿੱਚ ਆਪਣਾ ਨਿਵਾਸ ਰੱਖਦੀ ਹੈ। ਪਾਣੀ ਵਿੱਚ ਉਹਦੇ ਆਂਡੇ ਨਹੀਂ, ਪਰ ਆਪ ਕੱਛੂ ਕੁੰਮੀ ਪਾਣੀ ਦੇ ਅੰਦਰ ਅਤੇ ਉਹ ਕਰਦੀ ਕੀ ਹੈ, ਆਂਡੇ ਕੋਲ ਦੁਬਾਰਾ ਆਉਂਦੀ ਵੀ ਨਹੀਂ, ਸਿਰਫ ਸਮੁੰਦਰ ਦੇ ਪਾਣੀ ਵਿੱਚ, ਦਰਿਆ ਦੇ ਪਾਣੀ 'ਚ ਬੈਠੀ ਕੱਛੂ ਕੁੰਮੀ ਆਪਣੇ ਆਂਡੇ ਦਾ ਧਿਆਨ ਟਿਕਾਈ ਜਾਂਦੀ ਹੈ। ਸਿਰਫ ਆਪਣੇ ਆਂਡੇ ਦੇ ਚਿੰਤਨ ਕਰੇਗੀ, ਧਿਆਨ 'ਚ ਰਹੇਗੀ। ਇਹਦੇ ਧਿਆਨ ਵਿੱਚ ਇੱਕ ਐਨਰਜੀ ਹੈ, ਇਹਦੇ ਧਿਆਨ ਵਿੱਚ ਇੱਕ ਸ਼ਕਤੀ ਹੈ ਕਿ ਜਦੋਂ ਆਪਣੇ ਆਂਡੇ ਦਾ ਧਿਆਨ ਧਰਦੀ ਹੈ, ਉਦੋਂ ਨੈਚੁਰਲੀ ਕੁਦਰਤੀ ਤੌਰ 'ਤੇ ਇਸ ਕੱਛੂ ਕੁੰਮੀ ਦੀ ਤਾਕਤ ਉਸ ਆਂਡੇ ਵਿੱਚ ਪ੍ਰਵੇਸ਼ ਕਰਦੀ ਹੈ। ਉਸ ਐਨਰਜੀ ਨਾਲ ਆਪਣੇ ਆਪ ਇਹਦੇ ਬੱਚੇ ਦੇ ਤਨ ਦਾ ਢਾਂਚਾ ਬਣਦਾ, ਇਹ ਧਿਆਨ ਨਾਲ ਆਪਣੇ ਬੱਚੇ ਨੂੰ ਖੁਰਾਕ ਦੇਈ ਜਾਂਦੀ। ਫਿਰ ਯਾਦ ਰੱਖੋ, ਜਦੋਂ ਇਹਦਾ ਬੱਚਾ ਮੁਕੰਮਲ ਹੁੰਦਾ, ਧਿਆਨ ਨਾਲ ਬੱਚੇ ਦੇ ਆਂਡੇ ਦੇ ਖੋਲ ਨੂੰ ਤੋੜਦੀ ਹੈ, ਅਤੇ ਕੱਛੂ ਕੁੰਮੀ ਧਿਆਨ ਨਾਲ ਆਪਣੇ ਬੱਚੇ ਨੂੰ ਰੇਤੇ ਤੋਂ ਪਾਣੀ ਵਿੱਚ ਬੁਲਾ ਲੈਂਦੀ। ਸਿਰਫ ਇਹ ਨਾ ਸਮਝੋ ਕਿ ਅੱਜ ਮੈਂ ਕਹਾਣੀ ਕਥਾ ਵਿੱਚ ਕੋਇਲਾਂ ਕੱਛੂ ਕੁੰਮਿਆਂ ਦੀ ਗੱਲ ਕਰਨ ਲੱਗਾ, ਨਹੀਂ। ਗੁਰਮੁਖੋ ਇਸ ਤੱਤ ਰਹੱਸ ਨੂੰ ਸਮਝੀਏ ਕਿ ਜੋ ਗੁਰੂ ਨੇ ਸਾਨੂੰ ਆਤਮਿਕ ਜੀਵਨ ਦਿੱਤਾ, ਸਿਰਫ ਬਾਹਰ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਲਈ। ਕੋਇਲ ਦਾ ਗਿਆਨ ਆਪਣੇ ਬੱਚੇ ਨੂੰ ਆਵਾਜ਼ ਦਿੰਦਾ ਹੈ, ਗੁਰੂ ਦੇ ਸ਼ਬਦ ਦਾ ਗਿਆਨ ਸਿੱਖ ਦੇ ਅੰਦਰ ਪਰਮਾਤਮਾ ਨੂੰ ਪੁਕਾਰਨ ਦਾ ਗਿਆਨ ਦਿੰਦਾ ਹੈ। ਕੱਛੂ ਕੁੰਮੀ ਧਿਆਨ ਨਾਲ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ, ਅਤੇ ਸਿੱਖ ਆਪਣੇ ਗੁਰੂ ਦੇ ਚਰਨਾਂ 'ਚ ਜਦੋਂ ਜੁੜਦਾ, ਗੁਰੂ ਆਪਣੇ ਸਿੱਖ ਨੂੰ ਕੱਛੂ ਕੁੰਮੀ ਵਰਗਾ ਧਿਆਨ ਦਿੰਦਾ, ਅਤੇ ਸਿੱਖ ਭਾਵੇਂ ਪ੍ਰਦੇਸ਼ ਵਿੱਚ ਵੀ ਬੈਠਾ ਹੋਵੇ, ਉਹ ਸੁਰਤ ਨਾਲ ਆਪਣੇ ਗੁਰੂ ਦੇ ਚਰਨਾਂ ਵਿੱਚ ਰੋਜ਼ ਝੁੱਕ ਜਾਂਦਾ ਹੈ, ਕਿਉਂਕਿ ਉਹਦੇ ਕੋਲ ਧਿਆਨ ਹੈ। ਤੀਸਰੀ ਬੇਨਤੀ ਕਰਾਂ ਕਿ ਸਿਮਰਨ ਗੁਰੂ ਨੇ ਕੂੰਜ ਵਰਗਾ ਦਿੱਤਾ, ਤਾਂ ਗੁਰੂ ਤੋਂ ਕੁਰਬਾਨ ਜਾਂਦੇ। ਹੁਣ ਕੂੰਜ ਆਪਣੇ ਬੱਚੇ ਜਦੋਂ ਸਰਦੀ ਪੈਂਦੀ ਹੈ, ਪ੍ਰਵਾਸ ਕਰਦੀ ਹੈ, ਆਪਣੇ ਬੱਚੇ ਸੈਂਕੜੇ ਕੋ ਪਿੱਛੇ ਛੱਡ ਕੇ ਆ ਗਈ, ਪਰ ਆਪ ਕੂੰਜ ਕਿੰਨੀ ਦੂਰੀ ਪ੍ਰਦੇਸ਼ ਵਿੱਚ ਆਈ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੀ ਕਹਿੰਦੇ ਨੇ, ਜਦੋਂ ਕੂੰਜ ਆਪਣੇ ਮੂੰਹ ਵਿੱਚ ਦਾਣਾ ਪਾਉਂਦੀ ਹੈ, ਆਪਣੇ ਮੂੰਹ ਦੇ ਅੰਦਰ ਉਹ ਆਪਣੀ ਚੁੰਝ ਵਿੱਚ ਦਾਣਾ ਪਾਉਂਦੀ ਹੈ, ਅਤੇ ਉਸ ਵਕਤ ਆਪਣੇ ਬੱਚੇ ਦਾ ਸਿਮਰਨ ਕਰਦੀ ਹੈ, ਬੱਚੇ ਨੂੰ ਯਾਦ ਕਰਦੀ ਹੈ। ਕਮਾਲ ਦੀ ਗੱਲ ਕਿ ਦਾਣਾ ਕੂੰਜ ਦੇ ਪੇਟ ਵੀ ਜਾਂਦਾ, ਅਤੇ ਸਿਮਰ ਰਾਹੀਂ ਸ਼ਕਤੀ ਐਨਰਜੀ ਉਸ ਬੱਚੇ ਦੇ ਅੰਦਰ ਚਲੀ ਜਾਂਦੀ ਹੈ। ਮੇਰੇ ਗੁਰੂ ਨੇ ਸਿਮਰਨ ਕੂੰਜ ਵਰਗਾ ਦਿੱਤਾ, ਸਿੱਖਾਂ ਤੂੰ ਕਿਤੇ ਵੀ ਬੈਠਾ ਹੋਵੇ ਗੁਰੂ ਨੂੰ ਚੇਤੇ ਕਰੀ, ਤੇਰੀ ਬਾਹਰਮੁਖੀ ਦੂਰੀ ਖਤਮ ਹੋ ਜਾਏਗੀ, ਸਿਮਰਨ ਕਰੇਗਾ ਅਤੇ ਗੁਰੂ ਦੀ ਐਨਰਜੀ ਤੇਰੇ ਅੰਦਰ ਪ੍ਰਵੇਸ਼ ਕਰ ਜਾਏਗੀ। ਫਿਰ ਬੇਨਤੀ ਕਰਾਂ, ਤਿੰਨ ਚੀਜ਼ਾਂ ਗੁਰੂ ਨੇ ਆਪਣੇ ਸਿੱਖ ਨੂੰ ਦਿੱਤੀਆਂ। ਪਹਿਲਾ ਬਚਨ ਭਾਈ ਸਾਹਿਬ ਕਹਿੰਦੇ ਨੇ, ਕੱਛੂ ਆਂਡਾ ਧਿਆਨ ਤਰ ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਣੈ, ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁਟੰਬ ਸਿਆਣੈ। ਅਤੇ ਇਸ ਗੁਰੂ ਤੋਂ ਤਾਂ ਕੁਰਬਾਨ ਜਾਂਦੇ ਹਾਂ, ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੈ। ਗੁਰੂ ਨੇ ਗਿਆਨ ਧਿਆਨ ਅਤੇ ਸਿਮਰਨ ਦੀ ਦਾਤ ਸਾਨੂੰ ਦਿੱਤੀ, ਜਿਹਦੇ ਨਾਲ ਸਾਨੂੰ ਆਤਮਿਕ ਖੇੜਾ ਮਿਲਿਆ ਹੈ। ਹਜ਼ੂਰ ਦਾ ਇੱਕ ਬਚਨ ਹੋਰ ਅਗਲਾ ਦੇਖੋ, ਜਿਹੜੇ ਸਤਿਗੁਰੂ ਅੱਜ ਕਹਿ ਰਹੇ ਨੇ ਕੁਰਬਾਨ ਜਾਣਾ, ਮੇਰੀ ਇੱਜ਼ਤ ਬਚਾ ਦਿੱਤੀ। ਪਿਆਰਿਓ ਗੁਰੂ ਹੀ ਬਚਾ ਸਕਦਾ ਇੱਜ਼ਤ, ਗੁਰੂ ਤੋਂ ਬਿਨਾਂ ਕੋਈ ਪਤ ਨਹੀਂ ਜੇ ਬਚਾ ਸਕਦਾ। ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ, 18ਵੀਂ ਅਸ਼ਟਪਦੀ ਜਿਹੜੀ ਹੈ ਉਹਦਾ ਸ਼ਲੋਕ ਹੈ, ਸਤਿਗੁਰੂ ਕੌਣ ਹੈ। ਅਗਲੇ ਪਹਿਲੇ ਪਦੇ ਵਿੱਚ ਕਹੇ ਕਿ ਗੁਰੂ ਆਪਣੇ ਸਿੱਖ 'ਤੇ ਕਿਰਪਾ ਕੀ ਕੀ ਕਰਦਾ, ਤਾਂ ਕੁਰਬਾਨ ਜਾਂਦੇ ਪਏ ਹਾਂ ਕਿਉਂਕਿ ਗੁਰੂ ਨੇ ਆਪਣੇ ਸਿੱਖ 'ਤੇ ਆਹ ਕਿਰਪਾ ਕੀਤੀ। ਸਲੋਕ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਅਸ਼ਟਪਦੀ, ਤਾਂ ਕੁਰਬਾਨ ਜਾਂਦੇ ਹਾਂ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦੇ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਨਿਖਾਲ ਦਿਆਲ, ਸਤਿਗੁਰ ਸਿੱਖ ਕੀ ਦੁਰਮਤ ਮਲ ਕਿਰੈ, ਗੁਰ ਬਚਨੀ ਖਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੈ ਖਾਟੈ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਖੇ। ਇਹ ਸਾਰੀ ਪਾਤੀ ਟੱਕੀ, ਜੇ ਅੰਦਰ ਮੈਲਾ ਖੁੰਦਾ ਤੇ ਸੱਚ ਇਵੇਂ ਸਾਡੇ ਤਨ ਦੀ ਮੈਲ ਨੇ ਸਾਡੀ ਬੇਇੱਜ਼ਤੀ ਕਰਾਉਣੀ ਸੀ। ਗੁਰੂ ਨੇ ਮੈਲ ਧੋ ਦਿੱਤੀ, ਗੁਰੂ ਨੇ ਸਾਡੀ ਪ੍ਰਤਪਾਲਨਾ ਕੀਤੀ, ਗੁਰੂ ਨੇ ਅੰਦਰ ਦੇ ਬੰਧਨ ਕੱਢ ਦਿੱਤੇ, ਗੁਰੂ ਨੇ ਸਿੱਖ ਨੂੰ ਨਾਮ ਤਨ ਦਿੱਤਾ। ਇੱਥੇ ਬਸ ਨਹੀਂ, ਅਗਲੀ ਤੁਕ ਧਿਆਨ ਨਾਲ ਸੁਣਿਓ। ਸਤਿਗੁਰ ਸਿੱਖਾਂ ਖਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਇੱਥੇ ਇੱਕ ਵਾਰ ਅੱਗੇ ਵੀ ਮੰਜੀ ਸਾਹਿਬ ਅਰਜ਼ ਕੀਤੀ ਸੀ, ਜੀ ਨਾਲ ਸਮਾਰੈ। ਸਰੀਰ ਨਾਲ ਸੰਭਾਲਣ ਵਾਲੇ ਬੜੇ ਜੇ, ਪਰ ਜਿੰਦ ਨਾਲ ਕੇਵਲ ਗੁਰੂ ਸੰਭਾਲਦਾ ਹੈ। ਆ ਤਨ ਨੂੰ ਰੋਗ ਲੱਗ ਜਾਏ ਤੇ ਪੁੱਤਰ ਧੀਆਂ ਸੰਭਾਲ ਲੈਣਗੇ, ਬੰਦੇ ਦੀ ਮੌਤ ਹੋ ਜਾਏ ਤੇ ਅਰਥੀ ਨੂੰ ਭਰਾ ਮੋਢਾ ਦੇ ਕੇ ਸੰਭਾਲ ਲੈਣਗੇ, ਪਰ ਅੰਦਰ ਵਾਲੀ ਜਿੰਦ ਨੂੰ ਤਾਂ ਮਾਂ ਬਾਪ ਵੀ ਨਹੀਂ ਸੰਭਾਲ ਸਕਦੇ। ਕਿ ਜਿੰਦ ਦੀ ਰਖਵਾਲੀ ਮਾਪੇ ਕਰ ਸਕਦੇ ਨੇ? ਕਿ ਜਿੰਦ ਦੀ ਸੰਭਾਲ ਹਿਫਾਜ਼ਤ ਭੈਣ ਭਰਾ ਕਰ ਸਕਦੇ ਨੇ? ਕਿ ਸਾਡੀ ਜਿੰਦ ਨੂੰ ਸਾਡੇ ਮਿੱਤਰ ਦੋਸਤ ਬਚਾ ਸਕਦੇ ਨੇ? ਮਹਾਰਾਜ ਕਹਿੰਦੇ ਨਹੀਂ, ਕਿ ਅੰਦਰ ਵਾਲੀ ਜਿੰਦ ਦਾ ਰਖਵਾਲਾ ਕੇਵਲ ਸਤਿਗੁਰੂ ਹੈ। ਇੱਥੇ ਇੱਕ ਉਦਾਹਰਨ ਮੈਂ ਇਤਿਹਾਸ ਵਿੱਚੋਂ ਜ਼ਰੂਰ ਦਿਆਂਗਾ। ਇਸ ਅੰਮ੍ਰਿਤਸਰ ਸਾਹਿਬ ਦੀ ਇੱਕ ਘਟਨਾ ਹੈ। ਛੇਵੇਂ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਦਾਤਾ ਜੀ, ਪਹਿਲੀ ਜੰਗ ਅੰਮ੍ਰਿਤਸਰ ਦੀ ਧਰਤੀ 'ਤੇ ਹੋਈ ਹੈ, ਆਪ ਜੀ ਨੂੰ ਪਤਾ ਹੈ। ਅਤੇ ਇਹ ਵੀ ਦੇਖੋ ਕੈਸੀ ਇਤਵਾਕ ਕਿ ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ 13 ਸਿੱਖਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਹੈ। ਜਦੋਂ ਹਜ਼ੂਰ ਨੇ, ਦੇਖੋ ਪ੍ਰਕਰਨ ਵਿੱਚ ਰਹਿਣਾ ਕਿ ਗੁਰੂ ਆਪਣੇ ਸਿੱਖ ਨੂੰ ਤਨ ਕਰਕੇ ਨਹੀਂ ਕੇਵਲ, ਗੁਰੂ ਆਪਣੇ ਸਿੱਖ ਦੀ ਜਿੰਦ ਕਰਕੇ ਵੀ ਸੰਭਾਲ ਕਰਦੇ। ਜਦੋਂ ਜੰਗ ਦੀ ਸੰਪੰਨਤਾ ਹੋਈ, ਜੰਗ ਜਿੱਤੀ ਗਈ, ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਿਹਾ, ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਸਰੀਰਾਂ ਨੂੰ ਸੰਭਾਲਿਆ ਜਾਏ, ਜਿਹੜੇ ਜ਼ਖਮੀ ਸਨ ਮੇਰੇ ਸੱਚੇ ਪਾਤਸ਼ਾਹ ਆਪ ਉਹਨਾਂ ਸਿੱਖਾਂ ਦੇ ਵਿੱਚ ਵਿਚਰਨ ਲੱਗ ਪਏ। ਇੱਕ ਇੱਕ ਸਿੱਖ ਨੂੰ ਜ਼ਖਮੀ ਨੂੰ ਦੇਖਦੇ ਨੇ, ਉਹਨੂੰ ਅਸੀਸ ਦਿੰਦੇ ਨੇ, ਉਹਦੀ ਦਵਾਈ ਦਾ ਪ੍ਰਬੰਧ ਕਰਾਉਂਦੇ ਨੇ। ਜਦੋਂ ਹਜ਼ੂਰ ਜ਼ਖਮੀਆਂ ਨੂੰ ਅਸੀਸਾਂ ਦਿੰਦੇ ਪਏ ਨੇ ਤੇ ਇੱਕ ਸੱਜਣ ਜਿਹਦੇ ਸਵਾਸ ਬੜੇ ਗਹਿਰੇ ਚੱਲ ਰਹੇ ਨੇ, ਉਹਦਾ ਤਨ ਜ਼ਖਮਾਂ ਨਾਲ ਫੱਟ ਲੱਗ ਲੱਗ ਕੇ ਜ਼ਖਮ ਹੋਏ ਨੇ ਤੇ ਖੂਨ ਨਾਲ ਉਹਦੇ ਤਨ ਦੇ ਕੱਪੜੇ ਭਿੱਜੇ ਹੋਏ। ਉਸ ਸਿੱਖ ਦਾ ਨਾਮ ਹੈ ਭਾਈ ਮੁਗਲੂ, ਸ਼ਾਇਦ ਆਪਨੇ ਸੁਣਿਆ ਹੋਵੇ। ਉਸ ਸਿੱਖ ਦਾ ਨਾਮ ਹੈ ਭਾਈ ਮੁਗਲੂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਸਿੱਖ ਦੇ ਕੋਲ ਜਾਂਦੇ ਨੇ, ਉਹਦੇ ਚਿਹਰੇ ਨੂੰ ਪੂੰਝਦੇ ਨੇ ਤੇ ਕਿਰਪਾ ਕਰਕੇ ਉਹਦਾ ਸੀਸ, ਉਹਦਾ ਸਿਰ ਆਪਣੀ ਗੋਦ ਵਿੱਚ ਰੱਖ ਲੈਂਦੇ ਤੇ ਨਾਲ ਕਹਿੰਦੇ ਨੇ, ਭਾਈ ਮੁਗਲੂ। ਉਹ ਨੇਤਰ ਖੋਲਦਾ, ਕੰਬਦੇ ਹੱਥ ਥਿਰਕਦੇ ਬੁੱਲਾਂ ਨਾਲ ਕਹਿੰਦਾ, ਜੀ ਮਹਾਰਾਜ। ਹਜ਼ੂਰ ਕਹਿੰਦੇ ਨੇ, ਤੁਸੀਂ ਜਿੰਦ ਦੀ ਪਰਵਾਹ ਨਹੀਂ ਕੀਤੀ, ਤਨ ਦੀ ਪਰਵਾਹ ਨਹੀਂ ਕੀਤੀ ਤੇ ਮੈਦਾਨੇ ਜੰਗ ਵਿੱਚ ਫੱਟ ਇੰਨੇ ਗਹਿਰੇ ਖਾਧੇ, ਅੱਜ ਜੋ ਮੰਗੋਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਬਖਸ਼ਾਂ ਮਿਲਣਗੀਆਂ। ਤੁਸੀਂ ਜਿੰਦ ਦੀ ਪਰਵਾਹ ਨਹੀਂ ਕੀਤੀ। ਤੇ ਅੱਗੋਂ ਕਹਿੰਦੇ ਨੇ, ਉਹਨੇ ਕੰਬਦੇ ਹੱਥਾਂ ਨਾਲ ਸਿਰਫ ਅੱਖਾਂ ਭਰ ਆਈਆਂ ਸ਼ੁਕਰਾਨੇ ਵਜੋਂ, ਕਹਿਣ ਲੱਗਾ, ਸੱਚੇ ਪਾਤਸ਼ਾਹ, ਜੇ ਤੁਸੀਂ ਤਰਸ ਦੇ ਘਰ ਵਿੱਚ ਆਏ, ਮਿਹਰ ਦੇ ਘਰ ਵਿੱਚ ਆਏ ਹੋ, ਇੱਕ ਕਿਰਪਾ ਮੇਰੇ 'ਤੇ ਕਰੋ, ਮੇਰੀ ਜਿੰਦ ਨੂੰ ਤੁਸੀਂ ਸੰਭਾਲ ਲਿਆ ਜੀ, ਮੇਰੇ ਮਰਨੇ ਨੂੰ ਤੁਸੀਂ ਸੰਭਾਲ ਲੈਣਾ, ਮੇਰੇ ਅੰਤਲੇ ਵੇਲੇ ਨੂੰ ਤੁਸੀਂ ਸੰਭਾਲ ਲੈਣਾ। ਮੈਂ ਤਾਂ ਬੇਨਤੀ ਕਰਨ ਲੱਗਾ ਕਿ ਗੁਰਮੁਖੋ, ਕਿ ਗੁਰੂ ਨੂੰ ਕੇਵਲ ਦਿਮਾਗੀ ਸਿੱਖਿਆ ਦਾਤਾ ਨਾ ਮੰਨੀਏ। ਗੁਰੂ ਤਾਂ ਉੱਥੇ ਚੱਲਦਾ ਜਿੱਥੇ ਸਾਡਾ ਸਰੀਰ ਵੀ ਚੱਲਣ 'ਤੇ ਅਸਮਰੱਥ ਹੋ ਜਾਂਦਾ ਹੈ। ਹਜ਼ੂਰ ਨੂੰ ਕਹਿੰਦਾ, ਮਹਾਰਾਜ ਮੇਰੀ ਜਿੰਦ ਨੂੰ ਸੰਭਾਲਿਓ। ਹਜ਼ੂਰ ਨੇ ਸਮਝ ਲਏ ਬੋਲ ਕਿ ਇਹ ਕਹਿ ਰਿਹਾ ਕਿ ਮੇਰੇ 'ਤੇ ਕਿਰਪਾ ਕਰੋ। ਹਜ਼ੂਰ ਖਾਮੋਸ਼ ਹੋ ਗਏ। ਇਹਨੇ ਫਿਰ ਧੀਮੀ ਆਵਾਜ਼ ਵਿੱਚ ਕਿਹਾ, ਸੱਚੇ ਪਾਤਸ਼ਾਹ, ਹੇ ਸਤਿਗੁਰੂ, ਆਪ ਤਾਂ ਕਹਿ ਰਹੇ ਹੋ ਜੋ ਮੰਗੋਗੇ, ਉਹ ਦਿਆਂਗਾ। ਮੈਂ ਕੁਛ ਨਹੀਂ ਮੰਗਦਾ, ਸਿਰਫ ਇੱਕ ਮੰਗਣ ਆਇਆ ਕਿ ਜਿਵੇਂ ਅੱਜ ਮੇਰਾ ਸਿਰ ਆਪਣੀ ਝੋਲੀ ਵਿੱਚ ਰੱਖਿਆ ਜੇ, ਜਿਸ ਦਿਨ ਮੈਂ ਤਨ ਨੂੰ ਤਿਆਗਾਂ ਮੇਰੀ ਜਿੰਦ ਨੂੰ ਆਪਣੀ ਝੋਲੀ ਵਿੱਚ ਟਿਕਾ ਲਿਆ। ਉਸ ਵਕਤ ਹਜ਼ੂਰ ਨੇ ਬੜੇ ਗੰਭੀਰਤਾ ਨਾਲ ਸ਼ਬਦ ਕਹਿ ਕਹਿਣ ਲੱਗੇ, ਭਾਈ ਮੁਗਲੂ, ਤੁਹਾਡੀ ਆਰ ਬਲਾ ਆਰ ਜਾਂ ਅਜੇ ਖੈ, ਤੁਸੀਂ ਅਜੇ ਸੰਸਾਰ 'ਤੇ ਜੀਣਾ ਖੈ, ਪਰ ਅਸੀਂ ਚੋਲਾ ਬਦਲ ਜਾਣਾ ਖੈ, ਤੈਨੂੰ ਬਚਨ ਕਿਵੇਂ ਦੇਈਏ, ਅਸੀਂ ਚੋਲਾ ਬਦਲਣੇ, ਤੂੰ ਅਜੇ ਜੀਣਾ ਖੈ। ਉਹਨੇ ਅੱਗੇ ਬੜੇ ਪਿਆਰੇ ਸ਼ਬਦ ਕਹੇ, ਕਹਿਣ ਲੱਗੇ, ਦਾਤਾ ਜੀ, ਚੋਲਾ ਹੀ ਬਦਲਣਾ, ਪਰ ਜੋਤ ਤਾਂ ਉਹੀ ਹੈ ਨਾ, ਅੰਦਰ ਵਾਲੀ ਤਾਂ ਖੇਡ ਉਹੀ ਹੈ, ਕਿਰਪਾ ਕਰੋ। ਹਜ਼ੂਰ ਨੇ ਉੱਥੇ ਬਚਨ ਕੀਤਾ, ਦੇਖੋ ਮੈਂ ਤਾਂ ਅਰਜ਼ ਕੀਤੀ, ਗੁਰੂ ਨੂੰ ਵਿਅਕਤੀ ਨਾ ਜਾਣੀਏ। ਹੁਣ ਸਾਡੇ ਲੋਕਾਂ ਨੇ ਵੀ ਜ਼ੋਰ ਲਾ ਦਿੱਤਾ, ਗੁਰੂ ਵਿਅਕਤੀ, ਉਹ ਗੁਰਮੁਖੋ, ਵਿਅਕਤੀ ਵਕਤ ਵਿੱਚ ਵੱਡਾ ਹੁੰਦਾ ਹੈ, ਗੁਰੂ ਕਾਲ ਤੋਂ ਉੱਪਰ ਹੈ, ਗੁਰੂ 'ਤੇ ਵਕਤ ਦੀ ਪਾਬੰਦੀ ਨਹੀਂ, ਗੁਰੂ ਕਾਲ ਤੋਂ ਰਹਿਤ ਹੈ, ਗੁਰੂ ਅਕਾਲ ਦਾ ਸਕਾਲ ਰੂਪ ਹੈ। ਹਜ਼ੂਰ ਨੇ ਕਿਹਾ ਕਿ ਤੂੰ ਪਹਿਚਾਣ ਕਰੀ, ਯਾਦ ਰੱਖੀ, ਤੇਰੇ ਨਾਲ ਬਚਨ ਕੀਤਾ, ਕਿਸੇ ਰੂਪ 'ਚ ਹੋਵਾਂਗੇ, ਜਿੱਦਣ ਤੇਰਾ ਅੰਤਲਾ ਸਮਾਂ ਆਵੇਗਾ, ਤੇਰੇ ਸੀਸ ਨੂੰ, ਤੇਰੇ ਇਸ ਸਿਰ ਨੂੰ ਅਸੀਂ ਆਪਣੀ ਗੋਦੀ ਵਿੱਚ ਰੱਖ ਕੇ ਤੈਨੂੰ ਧੋਰਾਂਗੇ, ਤੇਰੀ ਜਿੰਦ ਨੂੰ ਸੰਭਾਲਾਂਗੇ। ਵਕਤ ਲੰਘਿਆ। ਮੈਂ ਸਿਰਫ ਇਸ ਕਰਕੇ ਨਹੀਂ ਕਿ ਕਾਂਡਸ ਭਰ ਲਈ, ਤਾਂ ਬੇਨਤੀ ਕਰ ਲੱਗਾ ਕਿ ਗੁਰੂ ਆਪਣੇ ਸਿੱਖ ਨੂੰ ਸੰਭਾਲਦਾ ਹੈ। ਵਕਤ ਲੰਘਿਆ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਕਰਤਾ ਗੁਰੂ ਹਰ ਰਾਏ ਸਾਹਿਬ ਆਏ, ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਆਏ, ਫਿਰ ਇਸ ਜੋਤ ਦੇ ਮਾਲਕ ਨਵਮ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਬਣੇ। ਭਾਈ ਮੁਗਲੂ ਦਾ ਪਿੰਡ ਕਿਹੜਾ ਹੈ? ਮਾਲਵੇ ਦੀ ਧਰਤੀ ਹੈ, ਹੋ ਸਕਦਾ ਉਸ ਇਲਾਕੇ ਸੰਗਤ ਸੁਣਦੀ ਹੋਵੇ। ਉਸ ਪਿੰਡ ਦਾ ਨਾਮ ਹੈ ਗੰਢੂਆਂ, ਅਤੇ ਅੱਜ ਵੀ ਉਸ ਪਿੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਹੈ। ਭਾਈ ਮੁਗਲੂ ਜ਼ਖਮ ਭਰਨ ਤੋਂ ਬਾਅਦ ਗੁਰੂ ਦਰਬਾਰ ਵਿੱਚ ਸੇਵਾ ਤੋਂ ਅਸੀਸ ਲੈ ਕੇ ਆਪਣੇ ਪਿੰਡ ਗੰਢਵਾਂ ਚਲਾ ਗਿਆ। ਸਮਾਂ ਲੰਘਦਾ ਗਿਆ, ਉਹਦੇ 'ਤੇ ਬਜ਼ੁਰਗੀ ਆ ਗਈ। ਇੱਧਰ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਰਟਨ ਮਾਲਵੇ ਨੂੰ ਤਾਰਨ ਗਏ, ਅਤੇ ਉੱਧਰ ਭਾਈ ਮੁਗਲੂ ਅੰਤਲਾ ਸਮਾਂ ਜਦੋਂ ਆਇਆ, ਅਤੇ ਗੰਢਵਾਂ ਪਿੰਡ ਦੇ ਨਜ਼ਦੀਕ ਇੱਕ ਪਿੰਡ ਹੈ ਕਨਕਪੁਰ, ਉੱਥੇ ਮਹਾਰਾਜ ਨੇ ਆਪਣਾ ਰਾਤ ਨੂੰ ਵਿਸ਼ਰਾਮ ਕੀਤਾ। ਭਾਈ ਮੁਗਲੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੀਦਾਰ ਨਹੀਂ ਪਾਏ ਪਹਿਲਾਂ, ਪਰ ਦੇਖੋ ਸਿੱਖ 'ਤੇ ਗੁਰੂ ਦੀ ਕਿਰਪਾ, ਇਹੀ ਤਾਂ ਗੁਰੂ ਪੱਤ ਢੱਕਦਾ, ਕੁਰਬਾਨ ਜਾਈ ਐਸੇ ਗੁਰੂ ਤੋਂ। ਹਜ਼ੂਰ ਸੱਚੇ ਪਾਤਸ਼ਾਹ ਉੱਥੇ ਰਾਤ ਵਿਸ਼ਰਾਮ ਕੀਤਾ। ਭਾਈ ਮੁਗਲੂ ਆਪਣੇ ਘਰ ਇਹ ਗੱਲ ਕਹਿੰਦਾ ਪਿਆ ਪਿੰਡ ਵਾਲਿਆਂ ਨੂੰ, ਪਰਿਵਾਰ ਵਾਲਿਆਂ ਨੂੰ, ਕਿ ਅੱਜ ਰਾਤ ਨੂੰ ਘਰ ਦੀ ਹਵੇਲੀ ਦੇ ਦਰਵਾਜ਼ੇ ਬੰਦ ਨਾ ਕਰਿਓ। ਕਿਉਂ ਜੀ? ਕਹਿਣ ਲੱਗੇ, ਅੱਜ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰਾ ਸੀਸ ਆਪਣੀ ਝੋਲੀ ਵਿੱਚ ਟਿਕਾਉਣ ਵਾਸਤੇ ਆਉਣਾ ਹੈ, ਅੱਜ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਜਿੰਦ ਨੂੰ ਸੰਭਾਲਣ ਆਉਣਾ ਹੈ। ਲੋਕਾਂ ਸਮਝਿਆ ਬਜ਼ੁਰਗ ਹੋ ਗਏ। ਚੇਤੇ ਰੱਖਿਓ, ਅਕਸਰ ਸ਼ਰਧਾ ਵਾਲਿਆਂ ਨੂੰ ਲੋਕ ਕਮਲੇ ਕਹਿਣ ਲੱਗ ਪੈਂਦੇ ਨੇ। ਯਾਦ ਰੱਖਿਓ, ਗਿਆਨੀ ਵੀ ਧਰਮ ਦੀ ਗੱਲ ਕਰਦਾ, ਰਸੀਆ ਵੀ ਧਰਮ ਦੀ ਗੱਲ ਕਰਦਾ, ਪਰ ਗਿਆਨੀ ਬੰਦੇ ਅਕਸਰ ਨਾਮ ਰਸੀਆਂ ਨੂੰ ਕਾਫਰ ਕਮਲੇ 'ਤੇ ਪਾਗਲ ਕਹਿਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਮਨ ਮਤੀਏ ਤਾਂ ਕਹਿਣ ਲੱਗ ਪੈਂਦੇ। ਮੈਂ ਬੇਨਤੀ ਕਰਾਂਗਾ, ਉਹਨੇ ਕਿਹਾ ਦਰਵਾਜ਼ੇ ਬੰਦ ਨਾ ਕਰਿਓ। ਸੱਚਮੁੱਚ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ। ਭਾਈ ਮੁਗਲੂ ਨੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ, ਤਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਆਪ ਇਕੱਲੇ ਘੋੜੇ 'ਤੇ ਅਸਵਾਰ ਹੋ ਕੇ ਮਹਾਰਾਜ ਪਿੰਡ ਗੰਢਵਾਂ ਪਹੁੰਚ ਗਏ ਅੰਮ੍ਰਿਤ ਵੇਲੇ। ਭਾਈ ਮੁਗਲੂ ਦੇ ਘਰ ਦਰਵਾਜ਼ਾ ਖੁੱਲ੍ਹਾ ਸੀ, ਸੱਚੀ ਸਰਕਾਰ ਘੋੜੇ ਦੇ ਸਮੇਤ ਉਹਦੇ ਘਰ ਜਾ ਪਹੁੰਚੇ। ਭਾਈ ਮੁਗਲੂ ਮੰਜੇ 'ਤੇ ਖੈ, ਬਿਰਧ ਖੈ, ਤਨ ਗੁਰੂ ਤੇਗ ਬਹਾਦਰ ਸਾਹਿਬ ਉਤਰੇ ਅਤੇ ਆਵਾਜ਼ ਦਿੱਤੀ, ਭਾਈ ਮੁਗਲੂ, ਤੇਰੇ ਨਾਲ ਛੇਵੇਂ ਜਾਮੇ 'ਚ ਕੀਤਾ ਹੋਇਆ ਬਚਨ ਸੀ ਪੂਰਾ ਕਰਨ ਵਾਸਤੇ ਆਏ। ਮੈਂ ਬੇਨਤੀ ਕਰਾਂ, ਐਸੇ ਗੁਰੂ ਤੋਂ ਕਿਉਂ ਨਾ ਕੁਰਬਾਨ ਜਾਈਏ ਜਿਹੜਾ ਇੱਕ ਵਾਰੀ ਬਚਨ ਦੇਦਾ ਅਤੇ ਸਾਨੂੰ ਨਰਕਾਂ ਵਿੱਚ ਨਹੀਂ ਡਿੱਗਣ ਦਿੰਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਆਵਾਜ਼ ਦਿੱਤੀ, ਭਾਈ ਮੁਗਲੂ ਦਾ ਚਿਹਰਾ ਖਿੜ ਗਿਆ। ਮਹਾਰਾਜ ਕੋਲ ਗਏ, ਉਹਨੇ ਦੇਖਿਆ ਧਿਆਨ ਨਾਲ, ਹੁਣ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ, ਪੁੱਤ ਗੁਰੂ ਤੇਗ ਬਹਾਦਰ ਨੇ, ਅਤੇ ਜਦੋਂ ਪੁੱਤ ਦੇ ਚਿਹਰੇ ਨੂੰ ਧਿਆਨ ਨਾਲ ਦੇਖਿਆ
ਤੇ ਗੁਰੂ ਤੇਗ ਬਹਾਦਰ ਦੇ ਚਿਹਰੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਝਲਕਾਂ ਦਿਸਣ ਲੱਗ ਪਈ। ਉਹ ਦਿਸੇ ਕਿ ਜੋ ਕੁਛ ਉਹਨਾਂ ਨੇ ਕਿਹਾ ਸੀ ਸੱਚ, ਇਵੇਂ ਭਾਈ ਮੁਗਲੂ ਦਾ ਸੀਸ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਗੋਦ ਵਿੱਚ ਲਿਆ, ਦੇਖਿਆ ਚਿਹਰਾ, ਅੱਜ ਉਹੀ ਹੱਥ ਜੁੜ ਗਏ ਜਿਹੜੇ ਅੰਮ੍ਰਿਤਸਰ ਦੀ ਧਰਤੀ 'ਤੇ ਪਹਿਲੀ ਜੰਗ ਵੇਲੇ ਜੁੜੇ ਸਨ। ਅੱਜ ਅੱਖਾਂ ਵਿੱਚੋਂ ਪਾਣੀ ਸੀ, ਪਰ ਪਿਆਰਿਓ ਅੰਮ੍ਰਿਤਸਰ ਅੱਖਾਂ 'ਚ ਪਾਣੀ ਸੀ ਕਿ ਸਤਿਗੁਰੂ ਮੇਰੀ ਜਿੰਦ ਨੂੰ ਸੰਭਾਲ ਲਿਆ ਜੇ, ਅਤੇ ਅੱਜ ਅੱਖਾਂ ਵਿੱਚ ਪਾਣੀ ਸੀ ਸ਼ੁਕਰਾਨੇ ਦਾ, ਮੇਰੇ ਮਾਲਕ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਆਪਣੇ ਸਿੱਖ ਦੀ ਰੱਖ ਲਈ। ਹਜ਼ੂਰ ਮਹਾਰਾਜ ਜੀ ਵੱਲ ਵੇਖਿਆ, ਸਤਿਗੁਰੂ ਕਹਿੰਦੇ ਨੇ ਭਾਈ ਮੁਗਲੂ ਸੁਰਤ ਨੂੰ ਸੰਕੋਚੋ ਅਤੇ ਜ਼ਬਾਨ ਤੋਂ ਬੋਲੋ ਵਾਹਿਗੁਰੂ। ਜਦੋਂ ਸ਼ਬਦ ਕਿਹਾ ਬੋਲੋ ਵਾਹਿਗੁਰੂ, ਭਾਈ ਮੁਗਲੂ ਨੇ ਇਕਾਗਰਤਾ ਨਾਲ ਵਾਹਿਗੁਰੂ ਕਿਹਾ। ਮੇਰੇ ਸੱਚੀ ਸਰਕਾਰ ਨੇ ਉਹਦੇ ਮਸਤਕ 'ਤੇ ਖੱਤ ਰੱਖਿਆ। ਸੱਚ ਇਹ ਕਿ ਸਿੱਖ ਦੀ ਜਿੰਦ ਨੂੰ ਗੁਰੂ ਨੇ ਆਪਣੀ ਝੋਲੀ 'ਚ ਪਾ ਲਿਆ, ਆਪਣੀ ਝੋਲੀ 'ਚ ਪਾਈ ਹੋਈ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਦਿੱਤੀ। ਮੈਂ ਇੱਕ ਬੇਨਤੀ ਕਰ ਰਿਹਾ ਕਿ ਅੱਜ ਸ਼ਬਦ ਆਇਆ ਗੁਰੂ, ਮੈਂ ਕਿਉਂਕਿ ਇੱਕ ਇੱਕ ਸ਼ਬਦ ਹੀ ਸਿਰਫ ਲੈ ਰਿਹਾ ਹੁਕਮਨਾਮਿਆਂ 'ਚ। ਹਜ਼ੂਰ ਨੇ ਜਿਹੜੇ ਸ਼ਬਦ ਕਹੇ ਮੈਂ ਉੱਥੇ ਅਰਜ਼ ਕਰਨੀ ਚਾਹਾਂਗਾ। ਪਹਿਲਾ ਬਚਨ ਸੀ, ਹਜ਼ੂਰ ਨੇ ਕਿਹਾ ਗੁਰ ਆਪਣੇ ਬੁਲਖਾਰੀ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ। ਕਿਉਂ ਜੀ? ਜਿਨ ਪੂਰਨ ਪੈਜ ਸਵਾਰੀ, ਜਿਸ ਮੇਰੇ ਗੁਰੂ ਨੇ ਹਰ ਥਾਂ 'ਤੇ ਮੇਰੀ ਇੱਜ਼ਤ ਰੱਖ ਲਈ। ਪਿਆਰਿਓ ਆਪਣੀ ਅਕਲ ਨਾਲ ਇੱਜ਼ਤ ਨਹੀਂ ਜੇ ਬਚਣੀ, ਜਦੋਂ ਗੁਰੂ ਬਚਾਉਣ 'ਤੇ ਆਵੇ ਪਿਆਰਿਓ ਤੱਤੀ ਖਵਾ ਨਹੀਂ ਜੇ ਲੱਗਣ ਦਿੰਦਾ। ਅਤੇ ਜੇ ਆਪਣੀ ਸਿਆਣਪ ਵਰਤਾਂਗੇ, ਸਿਆਣਪ ਵਿੱਚ ਵੀ ਬੰਦੇ ਦੀ ਪੱਤ ਮਿੱਟੀ ਵਿੱਚ ਰੁਲ ਜਾਂਦੀ ਹੈ। ਉਹਦੇ ਤੋਂ ਕੁਰਬਾਨ ਜਾਈਏ, ਕਿਹਦੇ ਤੋਂ ਕਿਵੇਂ ਇੱਜ਼ਤ ਰੱਖੀ ਜੀ? ਹਜ਼ੂਰ ਦੇ ਬਚਨ ਕੁਝ ਪ੍ਰਮਾਣ। ਬਲਖਾਰੀ ਗੁਰ ਆਪਣੇ, ਹਜ਼ੂਰ ਕਹਿ ਰਹੇ ਨੇ ਗੁਰ ਆਪਣੇ ਬਲਖਾਰੀ, ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਵਾਰ। ਨਾਰਾਇਣ ਨਰਪਤ ਨਮਸਕਾਰ ਹੈ ਗੁਰ ਆਪਣੇ ਬਲਖਾਰੀ। ਪਹਿਲੀ ਤੁਕ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭੁੱਲੇ ਮਾਰਗ ਜਿਹਨੇ ਬਿਤਾਇਆ, ਗੁਰ ਆਪਣੇ ਬਲਖਾਰੀ, ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਖਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੋ ਕਰਤ ਜਨਮ ਫੁਨ ਮੂਵਾ, ਚਰਨ ਕਮਲ ਗੁਰ ਆਸ਼ਰਮ ਦੀਆ, ਗੁਰ ਆਸ਼ਰਮ ਦੀਆ। ਮਹਾਰਾਜ ਕਹਿੰਦੇ ਗੁਰ ਆਪਣੇ ਬਲਖਾਰੀ, ਕਿਉਂਕਿ ਇਹਨਾਂ ਪ੍ਰਮਾਣਾਂ ਦੀ ਅਰਥਾਂ ਦੀ ਲੋੜ ਨਹੀਂ। ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਜਿਨ ਪੂਰਨ ਪੈ ਸਵਾਰੀ। ਮਹਾਰਾਜ ਜੀ ਦੇ ਬਚਨ ਨੇ ਗੁਰ ਪੂਰਾ ਮੇਰੀ ਰਾਖ ਲਈ, ਗੁਰ ਆਪਣੇ ਬਲਖਾਰੀ, ਗੁਰ ਪੂਰਾ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬੈਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਗੁਰ ਆਪਣੇ ਬਲਖਾਰੀ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਜਿਹਨੇ ਸਾਡੀ ਪੂਰੀ ਇੱਜ਼ਤ ਸਵਾਰੀ। ਤੇ ਅੱਗੇ ਗੁਰੂ ਅਰਜੁਨ ਸਾਹਿਬ ਕਹਿੰਦੇ ਹੋਰ ਬਖਸ਼ਿਸ਼ ਕੀ ਕੀਤੀ ਹੈ?
ਮਨ ਚਿੰਦਿਆ ਫਲ ਪਾਇਆ,
ਕਹਿੰਦੇ ਨੇ ਏਡੀ ਕਿਰਪਾ ਕੀਤੀ, ਮਨ ਚਿੰਦਿਆ ਫਲ ਪਾਇਆ। ਜੋ ਸਾਡੇ ਮਨ ਵਿੱਚ ਫੁਰਨੇ ਪੈਦਾ ਹੋਏ ਗੁਰੂ ਨੇ ਉਹ ਪੂਰੇ ਕਰ ਦਿੱਤੇ। ਥੋੜ੍ਹੀ ਜਿਹੀ ਤੁਸੀਂ ਇਕਾਗਰਤਾ ਨਾਲ ਸੁਣਿਓ ਮੇਰੀ ਬੇਨਤੀ ਕਿ ਮਨ ਚਿੰਦਿਆ, ਜੋ ਮਨ ਚਾਹਿਆ ਉਹ ਫੁਰਨੇ ਪੈਦਾ ਹੋ ਗਏ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ 'ਚ। ਹਜ਼ੂਰ ਕਹਿੰਦੇ ਨੇ ਕਈ ਵਾਰੀ ਨਾ ਇਹ ਬਚਨ ਉਹਨਾਂ ਲਈ ਜਿਹੜੇ ਅੰਤਰ ਆਤਮੇ ਜੁੜੇ ਨੇ, ਅਭੇਦ ਨੇ, ਸ਼ਬਦ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਦੇ, ਉਹ ਨਾ ਵੀ ਬੋਲਣ, ਉਹ ਅਰਦਾਸ ਨਾ ਵੀ ਕਰਨ, ਸਿਰਫ ਉਹਨਾਂ ਦੇ ਅੰਦਰ ਖਿਆਲ ਹੀ ਪੈਦਾ ਹੋ ਜਾਏ ਅਤੇ ਗੁਰੂ ਉਹਨਾਂ ਦੇ ਪੈਦਾ ਹੋਏ ਫੁਰਨੇ ਨੂੰ, ਖਿਆਲ ਨੂੰ ਵੀ ਆਪਣੇ ਵੱਲੋਂ ਫਲ ਦੇ ਦਿੰਦਾ। ਅਤੇ ਗੁਰੂ ਰਾਮਦਾਸ ਜੀ ਨੇ ਜਿਹੜਾ ਪ੍ਰਮਾਣ ਦਿੱਤਾ ਉਹ ਜ਼ਰੂਰ ਮੈਂ ਆਪ ਨਾਲ ਸਾਂਝਾ ਕਰਾਂਗਾ। ਦੇਖੋ ਬੀਬੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ, ਕਦੀ ਵੀ ਬਾਣੀ ਦੇ ਅਰਥ ਕਰਦਿਆਂ ਬੜੇ ਸ਼ਬਦ ਐਸੇ ਆਉਂਦੇ ਨੇ ਕਿ ਜਿਹੜੇ ਅਸੀਂ ਅਰਥ ਕਰਦਿਆਂ ਥੋੜ੍ਹੀ ਕਈ ਵਾਰੀ ਸ਼ਬਦਾਂ ਦਾ ਪਰਦਾ ਤਾਣ ਜਾਂਦੇ, ਜਿਵੇਂ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਅੱਜ ਸਾਈਂ ਦਾ ਮਿਲਾਪ ਨਹੀਂ ਹੋਇਆ, ਕਹਿੰਦੇ ਰਾਤ ਬੜੀ ਮੁਸ਼ਕਲ ਨਾਲ ਨਿਕਲੀ। ਹੁਣ ਜਿਹੜਾ ਬੰਦਾ ਵਾਸ਼ਨਾ ਦਾ ਪੀੜਿਆ ਪਿਆ ਉਹ ਸ਼ਬਦ ਪੜ੍ਹਦਿਆਂ ਉਹਦਾ ਧਿਆਨ ਕਿਸੇ ਹੋਰ ਪਾਸੇ ਜਾਏਗਾ, ਪਰ ਜਿਹੜਾ ਅੰਦਰੋਂ ਪਵਿੱਤਰ ਹਿਰਦੇ ਵਾਲਾ ਹੈ ਸੱਚੇ ਉਹ ਬਚਨ ਪੜ੍ਹਦਾ ਹੋਇਆ ਵੀ ਇਹਦੇ ਵਿੱਚੋਂ ਨਾਮ ਦਾ ਰਸ ਲੈ ਜਾਏ। ਹਜ਼ੂਰ ਨੇ ਇੱਕ ਪ੍ਰਮਾਣ ਦਿੱਤਾ ਕਿਵੇਂ ਕਿ ਬਾਣੀ ਪੜ੍ਹਨ ਵਾਲਾ ਸਿਰਫ ਫੁਰਨਾ ਬਣਾਏ ਅਤੇ ਉਹਦੇ ਫੁਰਨੇ ਸਾਕਾਰ ਹੋਣ ਲੱਗ ਪੈਂਦੇ। ਇੱਥੇ ਗੁਰੂ ਰਾਮਦਾਸ ਜੀ ਦਾ ਬਚਨ ਹੈ, ਮਾਤਾਵਾਂ ਬੀਬੀਆਂ ਭੈਣਾਂ ਬੱਚੇ ਨੂੰ ਦੁੱਧ ਪਿਆਉਂਦੀਆਂ ਨੇ। ਮੰਨ ਲਓ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਬੱਚੇ ਨੂੰ ਦੁੱਧ ਪਿਆਉਣ ਲੱਗੀ, ਦੁੱਧ ਪਿਆ ਕੇ ਉਹਨੂੰ ਸਵਾ ਦਿੱਤਾ, ਪੰਘੂੜੇ ਸਵਾਇਆ, ਮੰਜੇ 'ਤੇ, ਪਲਗ 'ਤੇ, ਜਿੱਥੇ ਵੀ ਸਵਾਇਆ, ਅਤੇ ਆਪ ਕੰਮ ਕਾਰ ਕਰਨ ਲੱਗ ਪਈ। ਅੰਦਰ ਬਾਹਰ ਕੰਮ ਕਰਦੀ ਏ ਅਤੇ ਪਰ ਉਹਦੇ ਅੰਦਰ ਵਾਲਾ ਚਿੱਤ ਜਿਹੜਾ ਧਿਆਨ ਆਪਣੇ ਬੱਚੇ ਵਿੱਚ ਹੋਇਆ ਕਿ ਕੰਮ ਰਸੋਈ 'ਚ ਕਰਦੀ ਪਈ ਏ। ਨਿਆਣਾ ਬੈੱਡਰੂਮ 'ਚ ਸੁੱਤਾ ਹੈ ਅਤੇ ਇੱਕੋ ਦਮ ਰਸੋਈ 'ਚੋਂ ਹੱਥ ਧੋਤੇ ਅਤੇ ਸੁੱਤੇ ਬੱਚੇ ਨੂੰ ਪਕੜ ਕੇ ਝੁੰਝੂਣ ਲੱਗ ਪਈ, ਉਹਨੂੰ ਉਠਾ ਦਿੱਤਾ। ਮਨ ਚਿੰਦਿਆ ਫਲ ਦਿਵਾਇਆ ਵਾਲੀ ਮੈਂ ਬੇਨਤੀ ਕਰਨ ਲੱਗਾ। ਹੁਣ ਦੇਖੋ ਬੱਚੇ ਨੂੰ ਉਠਾਇਆ ਅਤੇ ਘਰ ਦੀ ਬਜ਼ੁਰਗ ਮਾਤਾ ਨੇ ਪੁੱਛ ਲਿਆ ਧੀਏ ਕੁੜੇ ਕਿ ਨੂੰ ਰਾਣੀ ਬੇਟਾ ਤੂੰ ਸੁੱਤੇ ਨਿਆਣੇ ਨੂੰ ਕਿਉਂ ਉਠਾਉਣੀ ਪਈ, ਇਹਨੂੰ ਸੁੱਤਾ ਰਹਿਣ ਦੇ। ਅਤੇ ਉਹ ਕਹਿੰਦੀ ਹੈ ਮਾਂ ਜੀ ਮੈਂ ਇਸ ਕਰਕੇ ਇਹਨੂੰ ਜਗਾਨੀ ਪਈ ਹਾਂ, ਇਹਨੂੰ ਭੁੱਖ ਲੱਗ ਗਈ। ਉਹਨਾਂ ਕਿਹਾ ਜੇ ਭੁੱਖ ਲੱਗੇ ਰੋਏ, ਜੇ ਭੁੱਖ ਲੱਗੇ ਬੋਲੇ। ਕਹਿਣ ਲੱਗੀ ਨਹੀਂ ਇਹਨੇ ਬੋਲਣਾ ਨਹੀਂ, ਇਹ ਗਹਿਰੀ ਨੀਂਦ ਵਿੱਚ ਸੁੱਤਾ ਹੈ ਪਰ ਸੁੱਤੇ ਹੋਏ ਦੇ ਅੰਦਰ ਭੁੱਖ ਦੇ ਫੁਰਨੇ ਨੇ, ਭੁੱਖੇ ਦੇ ਅੰਦਰ ਨੂੰ ਲੱਗੀ ਹੈ। ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ? ਕਹਿਣ ਲੱਗੀ ਆਖਰ ਮੈਂ ਪੁੱਤਰ ਨੂੰ ਜਨਮ ਦਿੱਤਾ, ਮੇਰੀਆਂ ਆਂਦਰਾਂ ਹੈ, ਜਦੋਂ ਸੁੱਤੇ ਨੂੰ ਭੁੱਖ ਲੱਗਦੀ ਹੈ ਤਾਂ ਮੇਰੇ ਸੀਨੇ ਵਿੱਚੋਂ ਦੁੱਧ ਆਪਣੇ ਆਪ ਹੀ ਸਿਮਣ ਲੱਗ ਪੈਂਦਾ। ਆਖ ਹੈ ਗੁਰੂ ਅਤੇ ਸਿੱਖ ਦਾ ਨਾਤਾ, ਆਖ ਹੈ ਗੁਰੂ ਤੋਂ ਕੁਰਬਾਨ ਜਾਈਏ। ਬੱਚੇ ਨੂੰ ਭੁੱਖ ਲੱਗੇ, ਮਾਂ ਦੇ ਸੀਨੇ 'ਚੋਂ ਦੁੱਧ ਸਿਮਦਾ, ਉਠਾ ਕੇ ਪਿਆਉਂਦੀ ਏ। ਸਿੱਖਾਂ ਜਾ ਗੁਰੂ ਤੋਂ ਕੁਰਬਾਨ, ਤੂੰ ਬੰਦਗੀ ਕਰਨਾ, ਤੂੰ ਨਾ ਵੀ ਬੋਲੇ, ਤੇਰੇ ਬੋਲਣ ਤੋਂ ਬਿਨਾਂ ਵੀ ਜਿਸ ਚੀਜ਼ ਦੀ ਲੋੜ ਹੈ ਗੁਰੂ ਤੇਰੇ ਘਰ ਵਿੱਚ ਬਖਸ਼ਾ ਕਰੀ ਜਾਂਦਾ ਹੈ। ਇਹ ਬਖਸ਼ਿਸ਼ ਹੈ ਸਤਿਗੁਰੂ ਦੀ। ਸ਼ਬਦ ਹੈ ਬਚਨ ਸੀ, ਮਨ ਚਿੰਦਿਆ ਫਲ ਪਾਇਆ। ਕਿਵੇਂ ਜੀ? ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁੱਖ ਦੇ ਗਾਰਾਸ, ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਹਜ਼ੂਰ ਕਹਿ ਰਹੇ ਨੇ ਮਨ ਚਿੰਦਿਆ, ਜੋ ਮਨ 'ਚ ਮੰਗਿਆ ਮੇਰੇ ਗੁਰੂ ਨੇ ਕਦੀ ਨਿਰਾਸ਼ ਨਹੀਂ ਧੋਰਿਆ। ਮੈਂ ਸੋਚਣਾ ਆਹ ਹਰਿਮੰਦਰ ਸਾਹਿਬ ਹੈ, ਆਹ ਲੰਗਰ ਰੋਜ਼ ਚੱਲਦਾ, ਜਦੋਂ ਲੰਘੀ ਦਾ ਆਮ ਗੁਰਦੁਆਰਿਆਂ ਵਿੱਚ ਕਈ ਥਾਵਾਂ 'ਤੇ ਸੰਕੀਰਣਤਾ ਆ ਗਈ। ਜਿਹੜਾ ਪ੍ਰਬੰਧਕ ਖੁਦ ਦਾਤਾ ਬਣਦਾ ਕੋਸ਼ਿਸ਼ ਕਰੇਗਾ ਉੱਥੇ ਕਦੀ ਵਾਧੇ ਨਹੀਂ ਘਾਟੇ ਨੇ, ਅਤੇ ਜਿਹੜਾ ਗੁਰਦੁਆਰੇ ਦਾ ਸੇਵਾਦਾਰ ਕਹੇਗਾ ਗੁਰੂ ਦਾ ਖਜ਼ਾਨਾ ਮੁੱਕਣਾ ਨਹੀਂ, ਚੇਤੇ ਰੱਖਿਓ ਉੱਥੇ ਟਕੇ ਟਕੇ ਵਿੱਚ ਵੀ ਬਰਕਤ ਪਈ ਜਾਏ। ਹੁਣ ਕਈ ਗੁਰਦੁਆਰਿਆਂ 'ਚ ਦੇਖਿਆ ਤਿੰਨ ਦਿਨ ਕੋਈ ਲੰਗਰ ਛੱਕ ਜਾਏ ਉਹਨੂੰ ਠਾ ਦਿੰਦੇ ਨੇ, ਅੱਜ ਤੂੰ ਚੌਥੇ ਦਿਨ ਫਿਰ ਆ ਗਏ। ਮੈਂ ਸੋਚਣਾ ਇੱਥੇ ਸਵੇਰੇ ਛੱਕ ਜਾਏ, ਕੋਈ ਦੁਪਹਿਰੇ ਛੱਕ ਜਾਏ, ਭਾਵੇਂ ਰਾਤ ਨੂੰ ਫਿਰ ਆ ਜਾਏ, ਕਦੀ ਕਿਸੇ ਨੇ ਕਿਹਾ ਤੂੰ ਵਾਰ ਵਾਰ ਕਿਉਂ ਨਾ ਪਿਆ? ਕਿਉਂਕਿ ਇਸ ਬਾਪੂ ਦੇ ਘਰ 'ਚ ਘਾਟਾ ਕੋਈ ਨਹੀਂ। ਮੈਂ ਬੇਨਤੀ ਕਰਨ ਲੱਗਾ ਹਾਂ ਕਿ ਗੁਰੂ ਕੋਲੋਂ ਜਦੋਂ ਜਾਈਏ ਆਪਣੇ ਪਿਓ ਕੋਲੋਂ ਇੱਕ ਦਿਨ ਮੰਗੋ, ਦੋ ਦਿਨ ਮੰਗੋ। ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਉਹ ਵੀ ਕਹਿੰਦੇ ਨੇ ਹੁਣ ਸਾਡਾ ਖਹਿੜਾ ਛੱਡ, ਤੂੰ ਮੰਗਤਾ ਬਣ ਕੇ ਰੋਜ਼ ਮੰਗਣਾ, ਅੱਜ ਤੋਂ ਬਾਅਦ ਸਾਡੇ ਬੂਵੇ 'ਤੇ ਨਾ ਆਈ। ਮੈਂ ਸੋਚਣਾ ਮੇਰੇ ਗੁਰੂ ਰਾਮਦਾਸ ਬਾਪੂ ਜੀ ਤੇਰੇ ਚਰਨਾਂ ਵਿੱਚ ਰੋਜ਼ ਅਸੀਂ ਮੰਗਣੇ ਹਾਂ, ਲੱਖਾਂ ਮੰਗਣੇ ਪਏ ਹਾਂ, ਕਦੀ ਤੂੰ ਕਿਵਾੜ ਬੰਦ ਕਰਕੇ ਨਹੀਂ ਕਿਹਾ ਤੁਸੀਂ ਰੋਜ਼ ਮੰਗਣ ਆ ਜਾਂਦੇ? ਫਿਰ ਕਿਉਂ ਨਾ ਜਾਈਏ ਗੁਰੂ ਤੋਂ ਕੁਰਬਾਨ? ਮਨ ਚਿੰਦਿਆ ਫਲ ਪਾਇਆ, ਅਤੇ ਮਹਾਰਾਜ ਕਹਿੰਦੇ ਨੇ ਅੱਗੇ ਬਖਸ਼ਿਸ਼ ਕਰਦੇ ਨੇ ਕਿ ਪ੍ਰਭ ਆਪਣਾ ਸਦਾ ਧਿਆਇਆ, ਆਪਣੇ ਪ੍ਰਭੂ ਨੂੰ ਸਦੀਵ ਕਾਲ ਲਈ ਅਸੀਂ ਧਿਆਉਂਦੇ ਖਾਂ।
ਸੰਤੋ ਤਿਸ ਬਿਨ ਅਵਰ ਨਾ ਕੋਈ।
ਹਜ਼ੂਰ ਕਹਿੰਦੇ ਨੇ ਮੇਰੇ ਗੁਰੂ ਤੋਂ ਬਿਨਾਂ, ਮੇਰੇ ਪਰਮਾਤਮਾ ਤੋਂ ਬਿਨਾਂ ਹੋਰ ਮੇਰਾ ਕੋਈ ਨਹੀਂ, ਕਿਸੇ ਦਾ ਕੋਈ, ਮੇਰਾ ਤਾਂ ਕੇਵਲ ਗੁਰੂ ਹੈ। ਤਾਂ ਹੀ ਸਾਹਿਬ ਨੇ ਕਿਹਾ ਕਿਸੇ ਕੋਈ ਕੋਏ ਮੰਝ ਨਹੀਂ ਮਾਣੀ ਇੱਕ ਤੋਂ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਇੱਕ ਸਿਰਫ ਇੱਕ ਪਰਮਾਤਮਾ ਰੱਬ ਦੇ ਪਿਆਰੇ ਸੰਤੋ, ਉਸ ਤੋਂ ਬਿਨਾਂ ਕੋਈ ਨਹੀਂ ਜੇ। ਸਿਰਫ ਇੱਕ ਹੈ ਮਾਨੁਖ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਹਿ ਦਈਆ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ। ਸਿਰਫ ਇੱਕ ਪਰਿਪੂਰਨ ਪਰਮਾਤਮਾ ਸੰਤੋ, ਉਸ ਪਰਮਾਤਮਾ ਤੋਂ ਬਿਨਾਂ ਹੋਰ ਰੱਖਣ ਵਾਲਾ ਕੋਈ ਨਹੀਂ।
ਕਰਨ ਕਾਰਨ ਪ੍ਰਭ ਸੋਏ,
ਕਰਨ ਵਾਲਾ ਵੀ ਉਹ ਤੇ ਕਰਾਉਣ ਵਾਲਾ ਵੀ ਉਹ, ਸਭ ਕੁਛ ਉਹਦੇ ਆਪਣੇ ਹੱਥ ਵਿੱਚ ਹੈ।
ਰਹਾਓ ਪ੍ਰਭ ਆਪਣੇ ਵਰ ਦੀਨੇ।
ਕਹਿੰਦੇ ਨੇ ਜਦੋਂ ਸਤਿਗੁਰੂ ਕੋਲ ਗਏ ਨਾ, ਤੇ ਸਤਿਗੁਰੂ ਨੇ ਸਾਡੀ ਬਾਂਹ ਰੱਬ ਦੇ ਹੱਥ 'ਚ ਪਕੜਾ ਦਿੱਤੀ। ਮੈਂ ਫਿਰ ਅਰਜ਼ ਕਰਾਂ, ਇਹ ਸਿਰਫ ਸਮਝਾਉਣ ਵਾਲੇ ਅੱਖਰ ਨੇ। ਗੁਰੂ ਆਪ ਹੀ ਪਰਾਪਾਰ ਬ੍ਰਹਮ ਕਾ ਸਾਕਾਰ ਰੂਪ ਹੈ, ਅਤੇ ਖਾਸ ਕਰਕੇ ਪੁਰਾਤਨ ਜਨਮ ਸਾਖੀ 'ਚ ਇੱਕ ਬਚਨ ਲਿਖਿਆ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਬਾਬਾ ਪਹਿਲਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਉਸ ਵਕਤ ਅਕਾਲ ਪੁਰਖ ਦੇ ਘਰੋਂ ਇਹ ਆਵਾਜ਼ ਆਈ, ਇਹ ਬਖਸ਼ਿਸ਼ ਹੋਈ ਕਿ ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਇਹ ਪੁਰਾਤਨ ਜਨਮ ਸਾਖੀ, ਜਿਸ ਉੱਪਰ ਤੇਰਾ ਕਰਮ ਕਰਮਦਾਰ ਤੇ ਬਖਸ਼ਿਸ਼, ਤਿਸ ਉੱਪਰ ਮੇਰਾ ਕਰਮ, ਮੇਰਾ ਨਾਉਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉਂ ਗੁਰ ਪਰਮੇਸ਼ਰ। ਗੁਰੂ ਵਿੱਚ ਪਰਮੇਸ਼ਰ ਵਰਦਾ ਹੈ। ਹਜ਼ੂਰ ਕਹਿੰਦੇ ਨੇ ਮੇਰੇ ਗੁਰੂ ਪਰਮੇਸ਼ਰ ਨੇ ਸਾਨੂੰ ਆਹ ਵਰ ਦਿੱਤਾ, ਅਸੀਸ ਦਿੱਤੀ, ਆਹ ਬਖਸ਼ਿਸ਼ ਦਿੱਤੀ।
ਸਗਲੇ ਜੀਵ ਵਸ ਕੀਨੇ,
ਜਿੰਨੇ ਵੀ ਜੀਵ ਸਨ ਸਾਰੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਸਾਡੇ ਅਧੀਨ ਕਰ ਦਿੱਤੇ। 84,00,000 ਮੇਦਨੀ ਸਭ ਸੇਵ ਕਰਨ ਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਸਾਰੀ ਥਾਂ 'ਤੇ ਉਹਦੀ ਜੈ ਜੈਕਾਰ। ਇਹ ਗੁਰੂ ਨੇ ਬਖਸ਼ਿਸ਼ ਦਿੱਤੀ ਕਿ ਬੰਦਗੀ ਕਰਨ ਵਾਲਾ ਕੁਛ ਵੀ ਹੱਥ ਵਿੱਚ ਨਾ ਪਕੜੇ, ਉਹਦੀਆਂ ਅੱਖਾਂ ਵਿੱਚ ਕੋਈ ਅੱਖਾਂ ਨਹੀਂ ਮਿਲਾ ਸਕਦਾ, ਉਹਦੇ ਬੋਲਾਂ ਨੂੰ ਕੋਈ ਟਾਲ ਨਹੀਂ ਸਕਦਾ।
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ।
ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਭਾਈ, ਦਾਸ ਨਾਨਕ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਇਆ ਅਤੇ ਜਿੰਨੇ ਵੀ ਦੁੱਖ ਸਨ ਸਾਰੇ ਮਿਟ ਗਏ। ਤਾਂ ਹੀ ਸਤਿਗੁਰੂ ਕਹਿੰਦੇ ਨੇ ਗੁਰੂ ਕੋਲ ਤਾਕਤ ਹੈ, ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਖੋਤ ਨਿਖਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਤ ਗੁਰੂ ਕੋ ਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਐਸੇ ਗੁਰੂ ਤੋਂ ਆਪਾਂ ਬਲਿਹਾਰ ਜਾਈਏ। ਸਾਧ ਸੰਗਤ, ਫਿਰ ਆਓ ਸਤਿਗੁਰੂ ਦੇ ਦਰ ਤੋਂ ਅੰਮ੍ਰਿਤ ਦੀ ਦਾਤ ਲੈ ਕੇ, ਅੰਮ੍ਰਿਤ ਛੱਕ ਕੇ ਜਿੱਥੇ ਜਿੱਥੇ ਆਪਾਂ ਸੁਣਨੇ ਪਏ। ਦੇਖੋ ਗੁਰੂ ਘਰ ਦਾ ਇਹ ਵਿਧਾਨ ਹੈ, ਇਹ ਰੀਤ ਹੈ, ਗੁਰੂ ਦੇਖਿਆ ਤਾਂ ਮਿਲੇਗੀ ਜੇ ਅੰਮ੍ਰਿਤ ਦੀ ਦਾਤ ਲਵਾਂਗੇ। ਅੰਮ੍ਰਿਤ ਛਕੀਏ, ਨਿਤਨੇਮੀ ਬਣੀਏ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਜੀਣ ਦੀ ਜਾਚ ਆ ਜਾਏ। ਮਰੀਏ ਤਾਂ ਵੀ ਸ਼ਬਦ ਹੋਵੇ ਅਤੇ ਜੀਏ ਤਾਂ ਵੀ ਸ਼ਬਦ ਹੋਵੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਆਓ ਹਜ਼ੂਰ ਦੇ ਅੰਤਲੇ ਬਚਨ ਸਰਵਣ ਕਰੀਏ।
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।